ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦਨਿਤ ਧਿਆਵੋ, ਹਿਰਦਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋਕਾਰ ਜੋਰੀ, ਨਮੋਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ, ਤੇਗ ਬਹਾਦਰ ਪਰਮ ਕਿਰ ਪਾਲਾ, ਪਰਮ ਕਿਰ ਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦਾਂ ਕਰਨ ਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜਿਤ ਪੰਚਵਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਹਾਰ। ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਪੰਡਿਤ ਕਰ ਬੰਦ ਕੈ, ਨਮਸਕਾਰ ਪਗ ਕੀ ਨਾ। ਮਹਾਂਪੁਰਖ ਜਾਣੇ ਹਿਰਦੇ, ਇਨ ਸਮ ਕੋ ਨਾ ਪ੍ਰਵੇਨ। ਦੋਹਰਾ ਸੁਨ ਪੰਡਿਤ ਕਰ ਬੰਦ ਕਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਪਿਛਲੇ ਪਹਿਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਦਰਬਾਰ ਵਿੱਚ ਹੋਈ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ, ਹੱਥ ਪਲ ਦੇ ਰਾਖੇ ਲੋਕ ਪ੍ਰਲੋਕ ਦੇ ਸਹਾਇਕ, ਚਾਵਰ ਛਤਰ ਤਖ਼ਤ ਦੇ ਮਾਲਕ, ਜਿਨ੍ਹਾਂ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰਦੇ ਹੋ, ਉਸ ਕਥਾ ਦਾ ਸਾਧ ਸੰਗਤ ਹੁਣ ਸਮਾਂ ਹੈ। ਜੋ ਪ੍ਰਸੰਗ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ, ਤੇ ਇਸ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਿੰਡੋਂ ਬਾਹਰ ਜਾ ਕੇ ਬੈਠੇ ਹੋਏ ਨੇ ਸ਼ਮਸ਼ਾਨ ਘਾਟ ਵਾਲੇ ਥਾਂ ਤੇ, ਇੱਕ ਪੰਡਿਤ ਨੂੰ ਲੈ ਕੇ ਸਾਧ ਸੰਗਤ ਉਹਨਾਂ ਦੇ ਸਹੁਰਾ ਸਾਹਿਬ ਕੋਲ ਆਏ ਹਨ। ਮਹਾਰਾਜ ਜੀ ਦੇ ਨਾਲ ਸਾਧ ਸੰਗਤ ਕੁਝ ਵਿਚਾਰਾਂ ਹੋਈਆਂ, ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਉਸਦੇ ਮਨ ਦੀ ਤਸੱਲੀ ਕਰਵਾਈ ਹੈ। ਉਹਨਾਂ ਮਹਾਰਾਜ ਦੇ ਜਵਾਬਾਂ ਨੂੰ ਸੁਣ ਕੇ ਸਾਧ ਸੰਗਤ ਫਿਰ ਉਹਨੂੰ ਸਵਾਲ ਹੀ ਫੁਰਨੋਂ ਹਟ ਗਏ। ਅਖੀਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮਨ ਦੇ ਸੰਸੇ ਜਿੱਥੇ ਦੂਰ ਕੀਤੇ ਉੱਥੇ ਸਾਧ ਸੰਗਤ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਉਹਦੇ ਮਨ ਵਿੱਚੋਂ ਭਰਮ ਵੀ ਦੂਰ ਕਰ ਦਿੱਤਾ ਹੈ। ਇੱਥੋਂ ਤੱਕ ਪ੍ਰਸੰਗ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ, ਅੱਗੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਆਪ ਸ਼ਰਧਾ ਭਾਵਨਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸੁਨ ਪੰਡਿਤ ਕਰ ਬੰਦ ਕਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖ ਤੋਂ ਪਵਿੱਤਰ ਬਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਪੰਡਿਤ ਨੇ ਨਮਸਕਾਰ ਕੀਤੀ ਸਤਿਗੁਰਾਂ ਨੂੰ।
ਨਮਸਕਾਰ ਪੱਗ ਕੇ ਨਾ
ਮਹਾਰਾਜ ਦੇ ਚਰਨਾਂ ਉੱਤੇ ਪੰਡਿਤ ਦਾ ਸਿਰ ਬਦੋ ਬਦੀ ਸਾਧ ਸੰਗਤ ਝੁਕਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ, ਕਹਿਆ ਸੁਣਿਆ ਨਾ ਖਾਇਆ ਮਨ ਤਿਨਾ ਹੀ ਸੇਤੀ ਵਾਸਾ, ਪ੍ਰਣਤ ਨਾਨਕ ਦਾਸਨ ਦਾਸਾ ਖਿਣ ਤੋਲਾ ਖਿਣ ਮਾਸਾ। ਜਦੋਂ ਸਤਿਗੁਰੂ ਜੀ ਨੇ ਐਸੀ ਰਹਿਮਤ ਕੀਤੀ ਸਾਧ ਸੰਗਤ, ਫਿਰ ਕੋਈ ਜਵਾਬ ਨਾ ਆਇਆ, ਹੱਥ ਜੁੜ ਗਏ, ਸਿਰ ਝੁਕ ਗਿਆ ਮਹਾਰਾਜ ਦੇ ਸਾਹਮਣੇ।
ਮਹਾਪੁਰਖ ਜਾਣੇ ਹਿਰਦੇ,
ਹਿਰਦੇ ਵਿੱਚ ਉਹਨੇ ਜਾਣ ਲਿਆ ਕਿ ਕੋਈ ਬਹੁਤ ਵੱਡੇ ਮਹਾਪੁਰਸ਼ ਹਨ, ਉੱਚੀ ਅਵਸਥਾ ਦੇ ਮਾਲਕ ਹਨ।
ਇਨਸਾਮ ਕੋ ਨਾ ਪ੍ਰਵੀਨਾ,
ਕਹਿੰਦੇ ਨੇ ਇਹਨਾਂ ਵਰਗਾ ਸਿਆਣਾ, ਇਹਨਾਂ ਵਰਗਾ ਉੱਜਲ ਬੁੱਧੀ ਵਾਲਾ ਹੋਰ ਕੋਈ ਅੱਜ ਤੱਕ ਨਾ ਮੈਂ ਵੇਖਿਆ ਤੇ ਨਾ ਅਗਾਂਹ ਕੋਈ ਹੋਵੇਗਾ।
ਸੂਰਠਾ ਦੇਖ ਦੀਨਤਾ ਦਿਆਲ,
ਕਹਿੰਦੇ ਨੇ ਉਸ ਦੀ ਦੀਨਤਾ ਦੇਖ ਕੇ ਦਇਆ ਦੇ ਘਰ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਏ ਹਨ।
ਦਇਆ ਦ੍ਰਿਸ਼ਟ ਦਿਜ ਪਾਰ ਕਰੇ,
ਕਹਿੰਦੇ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਉਸ ਪੰਡਿਤ ਦੇ ਭਾਗ ਖੋਲ ਦਿੱਤੇ, ਮਿਹਰਾਂ ਕਰ ਦਿੱਤੀਆਂ ਉਸ ਉੱਤੇ।
ਜਾ ਕੇ ਬੰਧ ਵਿਸ਼ਾਲ,
ਜਗਤ ਦੇ ਜਿਹੜੇ ਸਾਧ ਸੰਗਤ ਬਹੁਤ ਕਰੜੇ ਬੰਧਨ ਸਨ ਹਗਤਾ ਮਮਤਾ ਦੇ,
ਟੁੱਟ ਗਏ ਤਤਕਾਲ ਤੇ,
ਕਹਿੰਦੇ ਨੇ ਉਸੇ ਵੇਲੇ ਹੀ ਛੁੱਟ ਗਏ ਹਨ ਜਿਹੜੇ ਸਾਧ ਸੰਗਤ ਹੰਗਤਾ ਮਮਤਾ ਦੇ ਬੰਧਨ ਸਾਰੀ ਉਮਰ ਵੀ ਯਤਨ ਕੀਤਿਆਂ ਸ਼ਾਇਦ ਨਾ ਛੁੱਟਦੇ। ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹਨਾਂ ਬੰਧਨਾਂ ਨੂੰ ਤੋੜ ਦਿੱਤਾ, ਉਹਦੀ ਬੰਦ ਖਲਾਸੀ ਕਰ ਦਿੱਤੀ ਪੰਡਿਤ ਦੀ।
ਜੋ ਪਈ ਖਿਜਕਾ ਮੂਲਾ ਪੁਰ ਮਹਿ ਗਇਓ,
ਕਹਿੰਦੇ ਨੇ ਮਹਾਰਾਜ ਦੇ ਸਾਰਾ ਸਾਧ ਸਾਧ ਸੰਗਤ ਖਿਜ ਗਏ ਹਨ, ਕੁਝ ਕ੍ਰੋਧ ਵਿਚ ਆ ਗਏ, ਗੁੱਸੇ ਵਿਚ ਆਣ ਕੇ ਨਗਰ ਨੂੰ ਚਲੇ ਗਏ।
ਸਤ ਦੁਖ ਮਾਨ ਬਿਸਮ ਮਨ ਭਇਓ,
ਬਹੁਤਾ ਜਿਆਦਾ ਸਾਧ ਸੰਗਤ ਮਨ ਵਿਚ ਦੁਖ ਮੰਨਿਆ ਤੇ ਕੁਝ ਹੈਰਾਨ ਵੀ ਹਨ।
ਕੇਤਕ ਦਿਨ ਤਨਿਆ ਕੇ ਪਾਸੋ,
ਕੁਝ ਕੁ ਦਿਨ ਆਪਣੀ ਪੁੱਤਰੀ ਦੇ ਕੋਲ ਹੀ ਰਹੇ ਹਨ ਮਹਾਰਾਜ ਦੇ ਸਹੁਰਾ ਸਾਹਿਬ ਜੀ।
ਰਹਿਓ ਆਪ ਨਹਿ ਗਇਓ ਅਵਸ,
ਉਹਨਾਂ ਦੇ ਕੋਲ ਹੀ ਰਹੇ ਨੇ, ਵਾਪਸ ਆਪਣੇ ਘਰ ਨੂੰ ਗਏ ਨਾ ਕਈ ਦਿਨਾਂ ਤੱਕ।
ਸ੍ਰੀ ਨਾਨਕ ਸਥਾਨ ਮਸਾਨਾ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਮਸ਼ਾਨ ਘਾਟ ਵਾਲੇ ਸਥਾਨ ਤੇ।
ਵੈਸੇ ਮਰੀਆਂ ਗੌਰ ਮਹਾਨਾ,
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਮੜੀਆਂ ਵਿਚ ਬੈਠੇ ਨੇ ਜਿਥੇ ਕਬਰਸਤਾਨ ਹੈ, ਲੋਕਾਂ ਨੂੰ ਦਫਨਾਇਆ ਜਾਂਦਾ ਹੈ, ਕੁਝ ਅੰਤਮ ਸੰਸਕਾਰ ਕੀਤੇ ਜਾਂਦੇ ਹਨ।
ਜੀ ਨਰ ਜਾਣੈ ਮਨ ਕਛ ਪੇਵਾ,
ਜਿਹੜੇ ਕੁਝ ਕੁ ਸ੍ਰੇਸ਼ਟ ਮਤ ਵਾਲੇ ਸੱਚੇ ਪਾਤਸ਼ਾਹ ਜੀ ਦੇ ਭੇਦ ਨੂੰ ਜਾਣਦੇ ਹਨ।
ਬੰਧਨ ਕਰ ਗਵਨੈ ਜਗ ਦੇਵਾ,
ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸ਼ਰਧਾ ਰੱਖੀ, ਨਮਸਕਾਰ ਕੀਤੀ ਹੈ।
ਇਸ ਪ੍ਰਕਾਰ ਰਹਿ ਬਹਿ ਰਿਹਾ ਸੀਨੈ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਬਰਾਂ ਵਿਚ ਹੀ ਬੈਠੇ ਰਹਿੰਦੇ ਹਨ।
ਬੀਤ ਗਏ ਜਬ ਤੀਨ ਮਹੀਨੇ,
ਸਾਧ ਸੰਗਤ ਜੋ ਦੋ ਚਾਰ ਦਸ ਵੀਹ ਦਿਨਾਂ ਦੀ ਗੱਲ ਨਹੀਂ, ਤਿੰਨ ਮਹੀਨੇ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਤੀਤ ਕਰ ਦਿੱਤੇ ਉੱਥੇ ਬੈਠਿਆ ਹੋਇਆ।
ਲਖਮੀ ਦਾਸ ਜਨਮ ਤਵ ਲੀਨਾ,
ਕਹਿੰਦੇ ਨੇ ਫਿਰ ਉਧਰ ਉਹਨਾਂ ਦੇ ਘਰ ਵਿਚ ਉਹਨਾਂ ਦੇ ਸਾਹਿਬਜ਼ਾਦੇ ਛੋਟੇ ਜਿਨ੍ਹਾਂ ਦਾ ਨਾਮ ਬਾਬਾ ਲਕਸ਼ਮੀ ਦਾਸ ਹੈ, ਉਹਨਾਂ ਦਾ ਜਨਮ ਹੋਇਆ ਹੈ।
ਸਭ ਪਰਿਵਾਰ ਹਰਕ ਮਨ ਕੀਨਾ,
ਸਾਰੇ ਪਰਿਵਾਰ ਨੂੰ ਬਹੁਤ ਭਾਰੀ ਖੁਸ਼ੀ ਹੋਈ ਹੈ ਉਹਨਾਂ ਦੇ ਜਨਮ ਤੇ।
ਭਈ ਸੁਲੱਖਣੀ ਪ੍ਰਾਚ ਦਿਸ਼ਾ ਸੀ,
ਸਾਡੇ ਮਾਤਾ ਸੁਲੱਖਣੀ ਜੀ ਕਹਿੰਦੇ ਨੇ ਇਉਂ ਨੇ, ਉਹਨਾਂ ਦੇ ਚਿਹਰੇ ਦਾ ਤੇਜ ਵਧਿਆ ਹੈ।
ਉਗੇ ਸੂਰ ਸੱਸ ਜਾਨ ਜਾਗਰਾ ਸੀ,
ਕਹਿੰਦੇ ਨੇ ਜਿਵੇਂ ਚੜ੍ਹਦੇ ਪਾਸੇ ਸੂਰਜ ਜਦੋਂ ਉੱਗਣ ਵਾਲਾ ਹੁੰਦਾ ਤੇ ਲਾਲੀ ਹੁੰਦੀ, ਉਹਨਾਂ ਦੇ ਚਿਹਰੇ ਦੀ ਲਾਲੀ ਹੈ, ਕਿਉਂਕਿ ਸੂਰਜ ਦੀ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਤੇ ਚੰਦਰਮਾ ਦੀ ਤਰ੍ਹਾਂ ਬਾਬਾ ਲਕਸ਼ਮੀ ਦਾਸ ਜੀ ਉਹਨਾਂ ਦੇ ਘਰੇ ਸਾਧ ਸੰਗਤ ਅਵਤਰੇ ਹਨ।
ਸ੍ਰੀ ਗੁਰ ਕੇ ਟਿਕ ਜਾਏ ਸੁਨਾਵਾ,
ਇਸ ਗੱਲ ਦੀ ਖਬਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਜਾ ਦੱਸੀ ਹੈ।
ਮਨ ਜਨ ਕੋ ਇੱਕ ਰਸ ਇੱਕ ਸੁਹਾਵਾ,
ਜਿਨ੍ਹਾਂ ਦੇ ਮਨ ਉੱਤੇ ਕੋਈ ਬਹੁਤਾ ਫਰਕ ਨਹੀਂ ਪਿਆ, ਖੁਸ਼ੀ ਗਮੀ ਹਰਖ ਸੂਖ ਜਿਨ੍ਹਾਂ ਨੂੰ ਇੱਕੋ ਜਿਹਾ ਹੀ ਸਾਧ ਸੰਗਤ ਭਾਸਦਾ ਹੈ।
ਦੋਹਰਾ ਪਾਵ ਨਾ ਪਾਵੇ ਪੁਰ ਵਿਖਾ,
ਉਹਨਾਂ ਨੇ ਨਗਰ ਵਿੱਚ ਸਾਧ ਸੰਗਤ ਚਰਨ ਨਹੀਂ ਆਪਣਾ ਪਾਇਆ, ਇਹ ਖਬਰ ਸੁਣ ਕੇ ਵੀ
ਸਤ ਪਾਵ ਨੇ ਉਦਿਆਨ,
ਉਸੇ ਤਰ੍ਹਾਂ ਹੀ ਸਾਧ ਸੰਗਤ ਜੰਗਲ ਵਿੱਚ ਬੈਠੇ ਰਹੇ ਹਨ ਜਿੱਥੇ ਪਹਿਲਾਂ ਬੈਠੇ ਸਨ।
ਵੈਸੇ ਨਿਸਵਾਸਰ ਤਾਂ
ਉੱਥੇ ਹੀ ਸਾਧ ਸੰਗਤ ਬੈਠੇ ਨੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਰਾਜ਼ ਹੋ ਕੇ ਉਹਨਾਂ ਦੇ ਸਹੁਰਾ ਸਾਹਿਬ ਆਏ ਸਨ।
ਉਦਰੀ ਸਰਬ ਮਸਾਨ,
ਦਿਨ ਰਾਤ ਉੱਥੇ ਬੈਠੇ ਰਹਿਣ ਕਰਕੇ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਪੈਣ ਕਰਕੇ ਕਹਿੰਦੇ ਨੇ ਉੱਥੇ ਸਾਧ ਸੰਗਤ ਜਿਹੜੇ ਦੱਬੇ ਜਿਨ੍ਹਾਂ ਦੇ ਅੰਤਮ संस्कार किए सन। कवि जी कहते ने भाई उन्होंने भी सतगुरां ने कल्याण कर दिते।
चौपाई मुक्ति पाख सतगुर पैना।
अपने पवित्र मुख तो धन गुरु नानक देव महाराज सचे पातशाह जी एवं वचन करते हैं।
हिंदू को तुरक ना है ना
की वचन किया उथे बैठे हुए महाराज ने कहते भाई ना कोई हिंदू है ते ना कोई मुसलमान ही है।
जग में हिंदू तुरक ना को
कहते ने कोई हिंदू नहीं इस संसार उत्ते कोई तुरक कोई मुसलमान नहीं है।
झूठे नाम तरावे दो
इन्हां दोवें फिरकियां वाले ने महाराज कहन लगे झूठे ही ना तराए ने ना किसे नूं हिंदू धर्म की कोई ज्ञात ना कोई मुसलमान धर्म विच पूरा है।
को नर होवे निकट सुनत
महाराज दे कोले कोई कोई आण के साथ संगत बैठा रहिंदा है ते जदों इह गल सतगुरु सच्चे पातशाह जी दे पवित्र मुख तों सुनी उन्हां ने तां
और मैं अपरन मिलत भनत
उन्हां ने सजे सजे जाके जिहड़ा वचन सी महाराज दा नगर विच पिंड विच जाके दस दिता।
इह विच सुनी श्रवण निज काजी
कहिंदे ने गल चलदी चलदी काजी दे कन्नां विच वी जा पड़ी ते जदों काजी नूं पता लग्गा कि उन्हां ने इह आख्या कोई हिंदू नहीं कोई मुसलमान नहीं तां
गगनो निकट देख तन पाजी
कहिंदे ने साध संगत इह कमीणापन अपने मन विच लै के भी सतगुरां नूं जाके चंगी तरां पुछदा भी इह गल तुसां किवें कह दित्ती कोई मुसलमान नहीं है कोई हिंदू नहीं है। चले गया महाराज नूं साध संगत पुछण वास्ते कुछ क बंदिआं नूं नाल लै के
कटको मन जूते संग सिधारे
कुछ ने अपने नाल अपनी वल्लों सियाणे बंदिआं दी चोण करके उन्हां नूं नाल लै लिया भी जदों महाराज नूं जवाब ना आवेगा फिर सजा देवांगे।
वैसे श्री गुर आन निरारे
इउं साध संगत काजी कुछ क बंदिआं नूं नाल लै के महाराज सचे पातशाह जी दे कोल आण के बैठ गया।
आनन बहन बखानत सौ
आण के बैठ के महाराज दे सामने ते फिर जी ने ऐदा आख्या सतगुरु जी नू
हिंदू को तुरक ना कहो
लगे जेड़ा तुसा वचन कीता कोई हिंदू नहीं कोई तुरक नहीं है।
दोरा निकट बैस काजी कहा
तो काजी ने महाराज दे नेड़े बह के साध संगत ते शंका कीता कहिंदे असीं तुहाडी इस गल नाल सहमत नहीं हां ये तुसा किवें कह दिता कोई हिंदू नहीं कोई मुसलमान नहीं ना को हिंदू ना मुसलमान।
आसु कासु करतु बखान
कह लगे तुसा किवें आख्या जां तां हुण सानू सिद्ध करके दसो जां फिर तुहानू इस गल दी सजा मिलेगी।
हिंदू तुरक ना जाग तुसी
ने गल ही मका दिती भी संसार विच कोई हिंदू नहीं कोई तुरक नहीं है।
क्यों सकै पछाण
तो असी किवें पछाणीए इस गल नू भी कोई हिंदू नहीं कोई तुरक नहीं जदों के दो धर्म तुरे फिरदे प्रतख दिसण दे ਸਾਨੂੰ ਮੁਸਲਮਾਨ ਵੱਖ ਨੇ ਹਿੰਦੂ ਵੱਖ ਨੇ ਤੁਸੀਂ ਕਹਿੰਦੇ ਦੋਵਾਂ ਵਿੱਚੋਂ ਕੋਈ ਨਹੀਂ ਹੈ ਇਹ ਗੱਲ ਸਾਨੂੰ ਕਿਵੇਂ ਪਤਾ ਲੱਗੀ ਅਸੀਂ ਕਿਵੇਂ ਪਛਾਣੀਏ।
ਚੌਪਈ ਜਹ ਤੈ ਜਗ ਮੈਂ ਜਿਸੈ ਸੋ
ਉਹ ਕਹਿਣ ਲੱਗਾ ਕਾਜੀ ਕਹਿੰਦਾ ਅੱਖਾਂ ਖੋਲ ਕੇ ਦੇ ਵੇਖੋ ਸੰਸਾਰ ਵਿੱਚ ਤੇ ਸਿਰਫ ਧਰਮੀ ਦੋ ਦਿਸਣ ਡਏ ਨੇ ਤੇ ਪ੍ਰਤਾਖੀ ਦਿਸਣ ਡਏ ਹਨ ਦੋਵੇਂ ਹੀ
ਹਿੰਦੂ ਮੁਸਲਮਾਨ ਨਰ ਦੋ
ਕਹਿਣ ਲੱਗਿਆ ਤੁਹਾਡੇ ਸਾਹਮਣੇ ਵੇਖੋ ਬੈਠੇ ਇਹਨਾਂ ਵਿੱਚੋਂ ਕੁਝ ਮੁਸਲਮਾਨ ਨੇ ਜਿਹੜੇ ਮੇਰੇ ਨਾਲ ਆਏ ਨੇ ਕੁਝ ਆ ਜਿਹੜੇ ਪਹਿਲਾਂ ਬੈਠੇ ਹਿੰਦੂ ਬੈਠੇ ਹਨ ਫਿਰ ਤੁਸੀਂ ਕਿਵੇਂ ਕਹਿ ਦਿੱਤਾ ਕਿ ਦੋਵੇਂ ਨਹੀਂ ਹਨ।
ਤੁਮਰੀ ਕਹਿਣਾ ਸੰਦੇਹ ਹਮਾਰੇ
ਕਾਜੀ ਕਹਿਣ ਲੱਗਾ ਤੁਹਾਡੀ ਇਹ ਗੱਲ ਕਹਿਣ ਤੇ ਸਾਡੇ ਮਨ ਵਿੱਚ ਬਹੁਤ ਭਾਰੀ ਸ਼ੰਕਾ ਪੈਂਦਾ ਹੈ।
ਉੱਤਰ ਦੀ ਜਾਰ ਦਾ ਵਿਚਾਰੇ
ਚੰਗੀ ਤਰ੍ਹਾਂ ਹਿਰਦੇ ਵਿੱਚ ਵਿਚਾਰ ਕਰਕੇ ਹੁਣ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ।
ਲੋਕ ਬਿਲੋਕਤ ਸ੍ਰੀ ਗੁਰ ਉਰਾ
ਜਿੰਨੇ ਲੋਕ ਨਾਲ ਆਏ ਸਨ ਕਾਜੀ ਦੇ ਤੇ ਜਿਹੜੇ ਪਹਿਲਾਂ ਬੈਠੇ ਸਨ ਕਾਜੀ ਦੀ ਇਹ ਗੱਲ ਸੁਣ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁੱਖ ਵੱਲ ਵੇਖਣ ਲੱਗ ਪਏ ਭਾਈ ਕੀ ਜਵਾਬ ਦੇਣਗੇ ਹੁਣ ਭਲਾ ਇਹ ਕੁਝ ਲੋਕ ਸਾਧ ਸੰਗਤ ਮਗਰੋਂ ਚੱਲ ਕੇ ਆ ਗਏ ਜਿਨ੍ਹਾਂ ਨੂੰ ਪਤਾ ਲੱਗਾ ਕਿ ਕਾਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕੁਝ ਸਵਾਲ ਜਵਾਬ ਕਰਨ ਵਾਸਤੇ ਗਿਆ ਕਹਿੰਦੇ ਨੇ ਵੇਹਦਿਆਂ ਉੱਥੇ ਕਿੰਨੀ ਸਾਰੀ ਭੀੜ ਜਮ੍ਹਾਂ ਹੋ ਗਈ ਹੈ।
ਦਰਸ਼ਨ ਦਰਸ਼ਨ ਦੀਨ ਦਯਾਲਾ
ਜਿਹੜੇ ਸ਼ਰਧਾ ਵਾਲੇ ਨੇ ਸਾਧ ਸੰਗਤ ਉਹ ਤੇ ਦੀਨਾਂ ਤੇ ਦਇਆ ਕਰਨ ਵਾਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ ਆਪਣੇ ਪਾਪ ਉਤਾਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਮਹਾਰਾਜ ਨੇ ਜਿਹੜਾ ਬਚਨ ਕੀਤਾ ਸਿੱਧ ਵੀ ਕਰਕੇ ਦੱਸ ਦੇਣਗੇ।
ਜਿਨ ਕੀ ਸ਼ਰਧਾ ਤੇ ਦੁੱਖ ਟਾਲਾ
ਇਹ ਕਹਿੰਦੇ ਨੇ ਜਿਨ੍ਹਾਂ ਨੇ ਸ਼ਰਧਾ ਰੱਖੀ ਉਹਨਾਂ ਦੇ ਦੁੱਖ ਵੀ ਸਤਿਗੁਰਾਂ ਨੇ ਦੂਰ ਕਰ ਦਿੱਤੇ। ਜਿਨ੍ਹਾਂ ਦੇ ਮਨ ਵਿੱਚ ਕੁਝ ਕੁ ਭਾਉ ਸੀ ਪ੍ਰੇਮ ਸੀ ਜਿਹੜੇ ਪ੍ਰੇਮ ਰੱਖ ਕੇ ਮਹਾਰਾਜ ਨੂੰ ਨਮਸਕਾਰ ਕਰਦੇ ਸਨ ਤਿਨਕੇ
ਤੇ ਦੁੱਖ ਟਾਲਾ, ਕਹਿੰਦੇ ਉਹਨਾਂ ਦੇ ਸਾਰੇ ਦੁੱਖ ਟਾਲ ਦਿੱਤੇ ਮਹਾਰਾਜ ਨੇ, ਦੂਰ ਕਰ ਦਿੱਤੇ।
ਕਾਜੀ ਬਚ ਸੁਣੋ ਪੰਕਜ ਬਦਨਾ।
ਕਾਜੀ ਦੀ ਗੱਲ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਕੁਮਤ ਕਦਨ ਸੁਖ ਕਰਨਾ ਸਦਨਾ।
ਐਸੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਖੋਟੀ ਮਤ ਨੂੰ ਦੂਰ ਕਰ ਦਿੰਦੇ ਹਨ, ਸੁਖ ਬਖਸ਼ਣ ਵਾਲੇ ਨੇ, ਸੁਖਾਂ ਦੇ ਘਰ ਹਨ। ਜਵਾਬ ਲੱਗੇ ਦੇਣ ਉਸ ਕਾਜੀ ਨੂੰ,
ਕਹਿਓ ਸ਼ਲੋਕ ਹੇਤ ਸਮਝਾਵਨਾ।
ਉਸ ਕਾਜੀ ਨੂੰ ਤੇ ਜਿਹੜੇ ਉਹਦੇ ਨਾਲ ਲੋਕ ਆਏ ਸਨ ਉਹਨਾਂ ਸਾਰਿਆਂ ਨੂੰ ਸਮਝਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀ ਬਾਣੀ ਦਾ ਇੱਕ ਪਵਿੱਤਰ ਸਲੋਕ ਉਸ ਵੇਲੇ ਉਚਾਰਿਆ ਹੈ।
ਮਤ ਮੰਦਨ ਸਭ ਮਾਰਗ ਪਾਵਨਾ।
ਇਹ ਸਲੋਕ ਸਾਧ ਸੰਗਤ ਮੰਦੀ ਮਤ ਵਾਲਿਆਂ ਨੂੰ ਭਗਤੀ ਦੇ ਚੰਗੇ ਰਸਤੇ ਤੇ ਪਾਉਣ ਵਾਲਾ ਹੈ। ਇਹਦਾ ਅਰਥ ਇਹ ਬਣਦਾ ਹੈ ਕਿ ਇਸ ਸਲੋਕ ਨੂੰ ਜਿਹੜਾ ਵੀ ਪ੍ਰੇਮ ਨਾਲ ਸੁਣੇ ਤੇ ਇਹਦੇ ਤੇ ਅਸਰ ਕਰੇ, ਸਾਰਿਆਂ ਨੂੰ ਸਿੱਧੇ ਰਸਤੇ ਤੇ ਪਾਵੇਗਾ।
ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ।
ਮਹਾਰਾਜ ਨੇ ਸਾਧ ਸੰਗਤ ਤੇ ਪਾਵਨ ਪਵਿੱਤਰ ਸਲੋਕ ਉਚਾਰਨ ਕੀਤਾ। ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ। ਕਹਿਣ ਲੱਗੇ ਚੰਗਾ ਫਿਰ ਕਾਜੀ ਸਾਹਿਬ ਸੁਣੋ, ਜੇ ਤੁਸੀਂ ਸ਼ੰਕਾ ਕਰਦੇ ਜੇ ਤੁਸੀਂ ਕਹਿੰਦੇ ਜੇ ਨਾ ਆਪਣੇ ਆਪ ਨੂੰ ਮੁਸਲਮਾਨ, ਮੁਸਲਮਾਨ ਬਣਨਾ ਤਾਂ ਬਹੁਤ ਹੀ ਔਖਾ ਹੈ।
ਜਾ ਹੋਏ ਤਾਂ ਮੁਸਲਮਾਨ ਕਹਾਵੇ।
ਉਹ ਕਾਜੀ ਕਹਿਣ ਲੱਗਾ ਕਿਵੇਂ ਔਖਾ, ਤੁਹਾਡੇ ਸਾਹਮਣੇ ਆ ਪੂਰੇ ਪੂਰੇ ਮੁਸਲਮਾਨ ਆ ਕੋਲ ਬੈਠੇ ਆ। ਮਹਾਰਾਜ ਕਹਿਣ ਲੱਗੇ ਨਹੀਂ, ਮੁਸਲਮਾਨ ਦੇ ਕੁਝ ਗੁਣ ਹੁੰਦੇ ਕਾਜੀ ਸਾਹਿਬ, ਮੈਂ ਉਹ ਗੁਣ ਗਿਣ ਕੇ ਦੱਸਦਾ, ਜੇ ਤੇ ਤੁਹਾਡੇ ਵਿੱਚ ਉਹ ਗੁਣ ਹੋਏ ਫਿਰ ਤਾਂ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਅਖਵਾ ਸਕਦੇ ਹੋ।
ਅਵਲ ਔਲ ਦੀਨ ਕਰ ਮਿਟਾ।
ਮਹਾਰਾਜ ਕਹਿਣ ਲੱਗੇ ਅਵਲ ਔਲ, ਅਵਲ ਹੁੰਦਾ ਪਹਿਲਾਂ, ਔਲ ਔਲੀਏ ਹੁੰਦੇ ਸਾਧ ਸੰਗਤ ਜਿਹੜੇ ਪੈਗੰਬਰ ਨੇ, ਸਤਿਕਾਰਯੋਗ ਪੂਜਨੀਕ ਕਿਸੇ ਧਰਮ ਦੇ ਜਿਹੜੇ ਲੋਕ ਹੋਣ। ਦੀਨ ਕਰ ਮਿੱਠਾ, ਦੀਨ ਕਹਿੰਦੇ ਨੇ ਧਰਮ ਨੂੰ। ਹਜ਼ੂਰ ਕਹਿਣ ਲੱਗੇ ਕਾਜੀ ਸਾਹਿਬ ਸਭ ਤੋਂ ਪਹਿਲਾਂ ਤੇ ਆਪਣੇ ਪੈਗੰਬਰਾਂ ਦਾ ਜਿਹੜਾ ਚਲਾਇਆ ਹੋਇਆ ਧਰਮ ਹੈ, ਉਹਨਾਂ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਮਿੱਠੇ ਕਰਕੇ ਜੇ ਕੋਈ ਮੰਨਦਾ ਹੋਵੇ ਤਾਂ
ਮਸਕਲ ਮਾਨਾ ਮਾਲ ਮੁਸਾਵੇ।
ਫਿਰ ਕਹਿੰਦੇ ਨੇ ਮਸਕਲ ਹੁੰਦਾ ਮਾਂਜਣਾ ਤੇ ਮਾਨਾ ਹੁੰਦਾ ਮਾਣ ਹੰਕਾਰ। ਕਹਿਣ ਲੱਗੇ ਕੀ ਨੇ ਭਲਾ ਵੱਡਿਆਂ ਦੇ ਪੂਜਨੀਕਾਂ ਦੇ ਪੈਗੰਬਰਾਂ ਦੇ ਬਚਨ, ਆਪਣੇ ਹੰਕਾਰ ਨੂੰ ਅੰਦਰੋਂ ਮਾਂਜ ਦੇਣਾ, ਦੂਰ ਕਰ ਦੇਣਾ। ਕਹਿੰਦੇ ਨੇ ਜੇ ਤਾਂ ਕੋਈ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਦੇਵੇ ਇੱਕ, ਫਿਰ ਕਹਿੰਦੇ ਵੱਡਿਆਂ ਦਾ ਪੈਗੰਬਰਾਂ ਦਾ ਇਹ ਹੁਕਮ ਹੁੰਦਾ, ਉਹਨਾਂ ਦਾ ਇਹ ਉਪਦੇਸ਼ ਹੁੰਦਾ ਕਿ ਗਰੀਬ ਦੀ ਸਹਾਇਤਾ ਕਰਨੀ, ਲੋੜਵੰਦ ਦੇ ਕੰਮ ਆਉਣਾ। ਕਹਿੰਦੇ ਜੇ ਤਾਂ ਲੋੜਵੰਦ ਵਾਸਤੇ ਕੋਈ ਬੰਦਾ ਆਪਣੇ ਹੱਥੋਂ ਕੁਝ ਛੱਡਦਾ, ਜੇ ਤੇ ਆਪਣੇ ਅੰਦਰੋਂ ਉਹਨੇ ਹੰਕਾਰ ਉਪਦੇਸ਼ ਨੂੰ ਸੁਣ ਕੇ ਮਾਰ ਲਿਆ ਹੈ, ਜੇ ਤੇ ਧਰਮ ਨੂੰ ਮਿੱਠਾ ਕਰਕੇ ਮੰਨਿਆ, ਜੇ ਤੇ ਆਪਣੇ ਪੈਗੰਬਰਾਂ ਦਾ ਸਤਿਕਾਰ ਕਰਦਾ ਤੇ ਉਹਨਾਂ ਦੇ ਬਚਨ ਵੀ ਮੰਨਦਾ ਹੈ ਕੋਈ ਤਾਂ
ਕੋਈ ਮੁਸਲਿਮ ਦੀਨ ਮਹਾਨ।
ਫਿਰ ਕਹਿੰਦੇ ਨੇ ਆਪਣੇ ਧਰਮ ਵਿੱਚ ਆਉਣਾ ਮਹਾਨਾ ਹੁੰਦਾ ਸਾਧ ਸੰਗਤ, ਜਿਹੜਾ ਬੇੜੀ ਨੂੰ ਪਾਰ ਲੈ ਕੇ ਜਾਂਦਾ ਮਲਾਹ। ਕਹਿੰਦੇ ਨੇ ਜਿਹੜਾ ਆਪਣੇ ਸੋ ਧਰਮ ਦਾ ਪੈਗੰਬਰ ਹੁੰਦਾ ਹੈ ਉਹਨੂੰ ਮਲਾਹ ਜਾਣ ਕੇ, ਆਪਣੇ ਜੀਵਨ ਦੀ ਬੇੜੀ ਨੂੰ ਪਾਰ ਲਾਉਣ ਵਾਲਾ ਜਾਣ ਕੇ
ਮਰਨ ਜੀਵਨ ਕਾ ਭਰਮ ਚੁਕਾਵੇ।
ਉਸ ਸਤਿਕਾਰਯੋਗ ਪੈਗੰਬਰ ਦੀ ਇੱਕ ਇੱਕ ਗੱਲ ਮੰਨ ਕੇ ਤੇ ਆਪਣੇ ਹਿਰਦੇ ਵਿੱਚੋਂ ਮੌਤ ਤੇ ਜਨਮ ਦਾ ਭੈ ਜਿਹਨੇ ਕੱਢ ਦਿੱਤਾ ਹੋਵੇ, ਜੀਵਨ ਤੇ ਮੌਤ ਨੂੰ ਜਿਹਨੇ ਇੱਕੋ ਜਿਹਾ ਜਾਣ ਲਿਆ ਹੋਵੇ,
ਰੱਬ ਕੀ ਰਜਾਈ ਮੰਨੇ ਸਰ ਉੱਪਰ।
ਫਿਰ ਕਹਿੰਦੇ ਤੀਸਰੀ ਗੱਲ ਸੁਣ ਭਈ, ਉਹ ਹੁੰਦਾ ਮੁਸਲਮਾਨ ਜਿਹੜਾ ਅਕਾਲ ਪੁਰਖ ਦੀ, ਪਰਮਾਤਮਾ ਦੀ, ਖੁਦਾ ਦੀ, ਅੱਲਾ ਦੀ ਰਜ਼ਾ ਨੂੰ ਸਤ ਬਚਨ ਕਰਕੇ ਮੰਨ ਲੈਂਦਾ ਹੋਵੇ।
ਕਰਤਾ ਮੰਨੇ ਆਪ ਗਵਾਵੇ।
ਸਭ ਕਰਤਾ ਭੋਗਤਾ ਉਸ ਪਰਮਾਤਮਾ ਨੂੰ ਮੰਨਦਾ ਹੋਵੇ, ਆਪਣੇ ਵਿੱਚ ਲੇਸ ਮਾਤਰ ਵੀ ਕੋਈ ਹੰਕਤਾ ਨਾ ਹੋਵੇ ਤੇ ਆਪ ਗਵਾਵੇ, ਜਿਹਨੇ ਆਪਾ ਭਾਵ ਮਾਰ ਲਿਆ ਹੋਵੇ, ਮਨ ਉੱਤੇ ਜਿੱਤ ਪ੍ਰਾਪਤ ਕਰ ਲਈ ਹੋਵੇ।
ਉਹ ਨਾਨਕ ਸਰਬ ਜੀਆਂ ਮੇ ਰਾਮਤ ਹੋਵੇ।
ਫਿਰ ਕਹਿੰਦੇ ਨੇ ਸਾਰੇ ਜੀਵਾਂ ਉੱਤੇ ਤਰਸ ਕਰਨ ਵਾਲਾ ਹੋਵੇ, ਦਇਆ ਦੀ ਭਾਵਨਾ ਹੋਵੇ, ਪਰਉਪਕਾਰ ਰੱਖਦਾ ਹੋਵੇ, ਬਾਕੀਆਂ ਨੂੰ ਵੀ ਆਪਣੇ ਵਰਗਾ ਹੀ ਜਾਣਦਾ ਹੋਵੇ ਜਿਹੜਾ ਸਾਰਿਆਂ ਨੂੰ,
ਤਾਂ ਮੁਸਲਮਾਨ ਕਹਾਵੇ।
ਹਜ਼ੂਰ ਕਹਿਣ ਲੱਗੇ ਕਾਜੀ ਸਾਹਿਬ ਉਹਨੂੰ ਮੁਸਲਮਾਨ ਅਖਵਾਉਣ ਦਾ ਹੱਕ ਹੈ, ਅਸੀਂ ਤੁਹਾਨੂੰ ਗੁਣ ਦੱਸ ਦਿੱਤੇ ਆ, ਜੇ ਤੇ ਤੁਹਾਡੇ ਅੰਦਰ ਇਹ ਸਾਰੇ ਹਨ ਫਿਰ ਤੁਸੀਂ ਮੁਸਲਮਾਨ ਅਖਵਾ ਸਕਦੇ ਹੋ।
ਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮਸੱਲਾ।
ਕਾਜੀ ਸਾਹਿਬ ਸੰਗਤ ਚੁੱਪ ਕਰ ਗਿਆ, ਅਜੇ ਉਹਨੇ ਕੋਈ ਗੱਲ ਕੀਤੀ ਨੀ ਤੇ ਹਜ਼ੂਰ ਨੇ ਦੂਸਰਾ ਸਲੋਕ ਸ਼ੁਰੂ ਕਰ ਦਿੱਤਾ। ਕਹਿੰਦੇ ਅਜੇ ਸਾਡੀ ਗੱਲ ਮੁੱਕੀ ਨਹੀਂ ਕਾਜੀ ਸਾਹਿਬ, ਪਹਿਲਾਂ ਇਹ ਪੂਰੀ ਹੋਣ ਦਿਓ ਤੇ ਆਪਣੇ ਅੰਦਰ ਝਾਤੀ ਮਾਰੀ ਜਾਓ, ਜਰਾ ਕੁ ਤੋਲ ਕੇ ਵੇਖੋ ਆਪਣੇ ਆਪ ਨੂੰ ਭਈ ਆਹ ਜਿਹੜੇ ਗੁਣ ਅਸੀਂ ਮੁਸਲਮਾਨ ਦੇ ਦੱਸਣ ਦੇ, ਤੁਹਾਡੇ ਵਿੱਚ ਇੱਕ ਵੀ ਹੋਵੇ ਤੇ ਚਲੋ ਗੱਲ ਬਣਦੀ ਹੈ, ਵੇਖ ਲਿਓ ਆਪਣੇ ਅੰਦਰ ਨੂੰ। ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਮਿਹਰ ਮਸੀਤ, ਇਕੱਲਾ ਮਸੀਤੇ ਚਲੇ ਜਾਣਾ, ਮਸੱਲਾ ਵਿਛਾ ਲੈਣਾ, ਉੱਥੇ ਸਾਧ ਸੰਗਤ ਸਜਦਾ ਕਰ ਆਉਣਾ, ਫਿਰ ਉੱਥੇ ਖੁਦ ਸੋ ਨਮਾਜ਼ ਪੜ੍ਹ ਕੇ ਤੇ ਖੁਦਾ ਨੂੰ ਸਾਧ ਸੰਗਤ ਪੰਜ ਵਾਰ ਸੀਸ ਝੁਕਾ ਆਉਣਾ, ਆਪਣਾ ਸਿਰ ਨਵਾ ਆਉਣਾ। ਕਹਿੰਦੇ ਇਸੇ ਦਾ ਨਾਮ ਮੁਸਲਮਾਨ ਨਹੀਂ ਹੁੰਦਾ, ਤੁਹਾਨੂੰ ਦੱਸਦੇ ਆ। ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਮਿਹਰ ਮਸੀਤ, ਕਿਸੇ ਦੇ ਉੱਤੇ ਤਰਸ ਕਰ ਦੇਣਾ,
ਇਹਨੂੰ ਬਣਾਓ ਮਸੀਤ। ਕਹਿੰਦੇ ਹੈ ਤੁਹਾਡੇ ਕੋਲੇ ਭਲਾ ਇਹੋ ਜੀ ਮਸੀਤ? ਸਿਦਕ ਮਸਾਲਾ ਤੇ ਫਿਰ ਸਿਦਕ ਰੱਖਣਾ। ਕਾਜੀ ਤੇ ਸਾਧ ਸੰਗਤ ਡੋਲੇ ਫਿਰਦੇ ਸਨ ਉਸ ਵੇਲੇ, ਮਹਾਰਾਜ ਨੇ ਹੋਰ ਬਚਨ ਵੀ ਤੇ ਕੀਤੇ ਨਾ, ਤੀਨੇ ਉਜਾੜੇ ਕਾ ਬੰਦ ਆਖਿਆ। ਕਾਜੀਆਂ ਵੀ ਸਾਧ ਸੰਗਤਾਂ ਸਾਫ਼ ਕਰਨ ਵਿਚ ਵੱਡੀ ਚਲਾ ਲਈ ਹੈ, ਜਿਹੜਾ ਪੈਸੇ ਦੇ ਦਿੰਦਾ ਉਹਦੇ ਵੱਲ ਦੀ ਗੱਲ ਕਰ ਦਿੰਦੇ ਆ। ਬ੍ਰਾਹਮਣਾਂ ਨੇ ਸਾਧ ਸੰਗਤ ਆਪਣਾ ਧਰਮ ਹੀ ਛੱਡ ਦਿੱਤਾ। ਉਹ ਕਹਿੰਦੇ ਨੇ ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਮਹਾਰਾਜ ਕਹਿੰਦੇ ਨੇ ਕੋਈ ਆਪਣੇ ਧਰਮ ਤੇ ਖੜਾ ਦੇਖੋ, ਜੇ ਤੇ ਜੀਆਂ ਉਤੇ ਤਰਸ ਤੁਸੀਂ ਕਰਦੇ ਜੇ ਤੇ ਸਿਦਕ ਤੁਹਾਡੇ ਅੰਦਰ ਹੈ, ਸਿਦਕ ਦਾ ਮਸਾਲਾ ਤੁਹਾਡੇ ਕੋਲ ਤੇ ਮੇਹਰ ਦੀ ਮਸੀਤ ਹੈ ਤਾਂ
ਹੱਕ ਹਲਾਲ ਕੁਰਾਨ,
ਤੇ ਫਿਰ ਹੱਕ ਹਲਾਲ ਦੀ ਕਮਾਈ ਕਰਕੇ ਖਾਣੀ ਸਮਝ ਲੋ ਇਹ, ਜਿਸ ਮੁਸਲਮਾਨ ਦੇ ਕੋਲ ਕੁਰਾਨ ਹੋਵੇ।
ਧਰਮ ਸੁਨਤ ਸੀਲ ਰੋਜਾ,
ਤੇ ਫਿਰ ਕਹਿੰਦੇ ਨੇ ਹਜ਼ਾਰ ਦੀ ਸੁਨਤ ਕੀਤੀ ਹੋਈ ਹੋਵੇ, ਫਿਰ ਚੰਗੀ ਨਿਮਰਤਾ ਦਾ ਚੰਗੇ ਨਿਮਰਤਾ ਵਾਲੇ ਸੁਭਾਅ ਦਾ ਉਹ ਰੋਜਾ ਰੱਖਦਾ ਹੋਵੇ,
ਉਹ ਮੁਸਲਮਾਨ।
ਕਹਿੰਦੇ ਨੇ ਜੇ ਤਾਂ ਇਹੋ ਜਿਹਾ ਕੋਈ ਹੈ ਤੇ ਫਿਰ ਉਹ ਮੁਸਲਮਾਨ ਹੈ ਸਾਡੀ ਨਜ਼ਰ ਵਿਚ, ਉਵੇਂ ਰੋਜੇ ਵੀ ਰੱਖਣੇ, ਉਵੇਂ ਮਸੀਤੇ ਵੀ ਜਾਣਾ, ਮਸਾਲਾ ਵੀ ਵਸਾਉਣਾ, ਤੇ ਫਿਰ ਸਾਧ ਸੰਗਤ ਪੰਜ ਵੇਲੇ ਦਾ ਨਮਾਜ਼ੀ ਵੀ ਹੋਣਾ, ਪਰ ਇਹਨਾਂ ਵਿੱਚੋਂ ਇੱਕ ਵੀ ਗੁਣ ਨਾ ਹੋਣਾ। ਮਹਾਰਾਜ ਕਹਿੰਦੇ ਉਹਨੂੰ ਅਸੀਂ ਮੁਸਲਮਾਨ ਨਹੀਂ ਕਹਿੰਦੇ, ਮੁਸਲਮਾਨਾਂ ਦੇ ਘਰ ਵਿੱਚ ਪੈਦਾ ਹੋ ਜਾਣ ਵਾਲਾ ਹੀ ਮੁਸਲਮਾਨ ਨਹੀਂ ਹੈ। ਜੇ ਤੇ ਪਰਉਪਕਾਰ ਵਾਲਾ ਸੁਭਾਅ ਹੋਵੇ, ਸਿਦਕ ਉਹਦੇ ਕੋਲ ਹੋਵੇ, ਹੱਕ ਹਲਾਲ ਦੀ ਕਮਾਈ ਕਰਦਾ ਹੋਵੇ, ਸ਼ਰਮ ਹੋਵੇ, ਇਸੇ ਤਰ੍ਹਾਂ ਨਿਮਰਤਾ ਵਾਲਾ ਸੁਭਾਅ ਹੋਵੇ, ਤੇ ਫਿਰ ਸਮਝ ਲਓ ਕਾਜੀ ਸਾਹਿਬ ਉਹ ਮੁਸਲਮਾਨ ਹੈ।
ਕਰਨੀ ਕਾਬਾ ਸੱਚ ਪੀਰ,
ਕਹਿੰਦੇ ਨੇ ਉੱਚਾ ਸੁੱਚਾ ਜੀਵਨ ਹੀ ਜਿਸ ਦਾ ਕਾਬਾ ਹੋਵੇ, ਤੇ ਸੱਚ ਬੋਲਣਾ ਜਿਹਨੇ ਪੀਰ ਆਪਣਾ ਬਣਾ ਲਿਆ ਹੋਵੇ, ਸੱਚ ਹੀ ਉਸਦਾ ਪੀਰ ਹੋਵੇ।
ਕਲਮਾ ਕਰਮ ਨਿਵਾਜ,
ਤੇ ਕਹਿੰਦੇ ਨੇ ਫਿਰ ਕਿਸੇ ਉੱਤੇ ਬਖਸ਼ਿਸ਼ ਕਰ ਦੇਣੀ, ਇਸੇ ਦਾ ਹੀ ਉਹ ਕਲਮਾ ਪੜਦਾ ਹੋਵੇ, ਹਿਰਦੇ ਵਿੱਚ ਤਰਸ ਤੇ ਦਇਆ ਭਾਵਨਾ ਹੋਣੀ, ਇਹੋ ਹੀ ਨਮਾਜ ਹੋਵੇ ਕਿਸੇ ਦੀ।
ਤਸਵੀ ਸਾਸ ਭਾਵ ਸੀ,
ਕਹਿੰਦੇ ਨੇ ਪਰਮਾਤਮਾ ਦੇ ਪਾਣੀ ਨੂੰ ਸੱਤ ਕਰਕੇ ਮੰਨ ਲੈਣਾ, ਇਹ ਮਾਲਾ ਹੋਵੇ ਉਸ ਮੁਸਲਮਾਨ ਦੇ ਹੱਥ ਵਿੱਚ।
ਨਾਨਕ ਰੱਖੇ ਲਾਜ,
ਕਹਿੰਦੇ ਨੇ ਉਹਦੀ ਤੇ ਖੁਦਾ, ਉਹਦੀ ਤੇ ਅੱਲਾ ਫਿਰ ਆਪ ਲਾਜ ਰੱਖਦਾ, ਜਿਸ ਮੁਸਲਮਾਨ ਦੇ ਕੋਲ ਇਹੋ ਜਿਹੇ ਗੁਣ ਹੋਣ।
ਮਹੱਲਾ ਪਹਿਲਾ ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ,
ਮਹਾਰਾਜ ਨੇ ਆਖਿਆ ਵੀ ਇਹ ਤਾਂ ਤੁਹਾਡੀ ਗੱਲ ਸੀ, ਤੇ ਹੁਣ ਤੁਹਾਡੇ ਬਾਅਦ ਹਿੰਦੂ ਵੀ ਸ਼ੰਕਾ ਕਰਨਗੇ ਭਾਈ, ਚਲੋ ਇਹ ਤੇ ਮੁਸਲਮਾਨ ਕਿਸੇ ਵਿੱਚ ਨਾ ਗੁਣ ਹੋਣਗੇ ਤੇ ਉਹ ਤੇ ਮੁਸਲਮਾਨ ਨਹੀਂ ਹੋ ਸਕਦਾ, ਭਲਾ ਸਾਡੇ ਵਿੱਚ ਕੀ ਉਣਤਾਈ ਹੈ। ਹਜ਼ੂਰ ਕਹਿਣ ਲੱਗੇ ਤੁਸੀਂ ਵੀ ਆਪਣੇ ਅੰਦਰ ਨਾਲੋ ਨਾਲ ਹੀ ਝਾਤੀ ਮਾਰ ਲਓ ਭਾਈ, ਤੁਸੀਂ ਕਿਹੜੇ ਸਿੱਧੇ ਰਸਤੇ ਤੇ ਤੁਰਦੇ ਜੇ, ਅਸਲ ਰਸਤਾ ਪ੍ਰੇਮਾ ਭਗਤੀ ਵਾਲਾ ਛੱਡ ਕੇ ਭੁੱਲੇ ਫਿਰਦੇ ਹੋ।
ਨਾਰਦ ਕਹਿਆ ਤੇ ਪੂਜ ਕਰਾਂਹੀ,
ਕਹਿੰਦੇ ਨੇ ਕੋਈ ਦੱਸੋ ਪੂਜਾ ਦਾ ਇੱਕ ਟਿਕਾਣਾ ਤੁਹਾਡਾ ਹੈ? ਕਦੀ ਨਾਰਦ ਦੀ ਪੂਜਾ ਜਾਂ ਨਾਰਦ ਦੇ ਬਚਨਾਂ ਤੇ ਪਤਾ ਨੀ ਕਿੱਥੋਂ ਕਿੱਥੋਂ ਦੀ ਪੂਜਾ ਤੁਸੀਂ ਕਰਦੇ ਹੋ?
ਅੰਧੇ ਗੁੰਗੇ ਅੰਧ ਅੰਧਾਰ,
ਕਹਿੰਦੇ ਨੇ ਕੋਈ ਵਿਵੇਕ ਦੀ ਕੋਈ ਬਰਾਗ ਦੀ ਤੁਹਾਡੀ ਅੱਖ ਨੀ ਖੁੱਲੀ, ਕੋਈ ਗਿਆਨ ਦਾ ਨੇਤਰ ਨਹੀਂ ਹੈ ਤੁਹਾਡੇ ਕੋਲੇ,
ਪਾਤਲੇ ਪੂਜਾ ਹੈ ਮੌਤ ਗਵਾਰ।
ਕਹਿਣ ਲੱਗੇ ਮਹਾਰਾਜ ਇਹ ਡੂੰਘੇ ਡੂੰਘੇ ਬਚਨ ਸਾਡੀ ਸਮਝ ਵਿੱਚ ਨਹੀਂ ਆਉਂਦੇ, ਸਿੱਧਾ ਸਿੱਧਾ ਸਾਨੂੰ ਦੱਸੋ ਵੀ ਸਾਡੇ ਵਿੱਚ ਨੁਕਸ ਕੀ ਹੈ। ਹਜ਼ੂਰ ਕਹਿਣ ਲੱਗੇ ਚੰਗਾ ਫਿਰ ਸੁਣ ਲਓ, ਪਾਥਰਲੇ ਪੂਜਾ ਮੁਗਧ ਗਵਾਰ, ਕਹਿੰਦੇ ਪੱਥਰ ਦੀ ਪੂਜਾ ਤੇ ਮੂਰਖ ਕਰਦੇ ਆ, ਤੇ ਤੁਸੀਂ ਦੱਸੋ ਪੱਥਰ ਵਿੱਚੋਂ ਕੀ ਲੱਭਦੇ ਜੇ? ਪੱਥਰ ਦੀ ਪੂਜਾ ਵਿੱਚ ਕੋਈ ਨਿਰੰਕਾਰ ਕੋਈ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਕਦੀ ਨਜ਼ਰ ਨਹੀਂ ਪਿਆ? ਕਹਿੰਦੇ ਇਸ ਕਰਕੇ ਤੁਸੀਂ ਭੁੱਲੇ ਮਾਰਗ ਤੋਂ ਭੁੱਲੇ ਹੋਏ, ਤੁਹਾਨੂੰ ਅਸੀਂ ਆਖਿਆ ਭਾਈ ਪਰਮਾਤਮਾ ਚੇਤਨ ਹੈ, ਉਹ ਕੋਈ ਜੜ ਨਹੀਂ, ਤੁਸੀਂ ਜੜ ਦੇ ਪੁਜਾਰੀ ਹੋ।
ਉਹੀ ਜਾਏ ਆਪ ਡੁੱਬੇ ਤੁਮ ਕਹਾ ਤਰਨ ਹਾਰ,
ਮਹਾਰਾਜ ਕਹਿਣ ਲੱਗੇ ਜਿਸ ਪੱਥਰ ਦਾ ਜਨਮ ਤੋਂ ਹੀ ਸੁਭਾਅ ਵੀ ਪਾਣੀ ਵਿੱਚ ਪਾਉਂਦਿਆਂ ਉਹ ਡੁੱਬ ਜਾਂਦਾ, ਤੁਹਾਨੂੰ ਕਿਵੇਂ ਤਾਰ ਦੇਵੇਗਾ? ਪੱਥਰ ਕੀ ਬੇੜੀ ਜੇ ਚੜੇ ਭਰ ਨਾਲ ਬੁਢਾਵੇ, ਗੁਰੂ ਕੇ ਬਚਨ ਨੇ ਉਹ ਕਹਿੰਦੇ ਨੇ ਪੱਥਰ ਦੀ ਬੇੜੀ ਬਣਾ ਕੇ ਭਾਵੇਂ ਕੋਈ ਉਹਨੂੰ ਦਰਿਆ ਉੱਤੇ ਤਾਰ ਕੇ ਵੇਖ ਲਵੇ, ਹੋਵੇਗੀ ਬੇੜੀ ਦੀ ਬਿਲਕੁਲ ਸ਼ਕਲ, ਪਰ ਬੇੜੀ ਦਾ ਕੰਮ ਪਾਰ ਉਤਾਰਨਾ, ਪੱਥਰ ਨੇ ਤੇ ਉਸੇ ਵੇਲੇ ਡੁੱਬ ਜਾਣਾ, ਭਾਵੇਂ ਪੱਥਰ ਦੀ ਬੇੜੀ ਵੀ ਬਣਾਈ ਹੋਵੇ। ਕਹਿੰਦੇ ਨੇ ਪੱਥਰ ਦੀ ਪੂਜਾ ਕਰਨ ਵਾਲਾ ਦੱਸੋ ਕੀ ਪ੍ਰਾਪਤ ਕਰੇਗਾ, ਕਿਉਂਕਿ ਉਹਨੇ ਆਪ ਡੁੱਬ ਜਾਣਾ, ਡੁੱਬ ਜਾਣਾ ਪੱਥਰ ਦਾ ਸੁਭਾਅ ਹੈ, ਤੁਹਾਨੂੰ ਕਿਵੇਂ ਤਾਰੇਗਾ ਉਹ?
ਦੋਹਰਾ ਮੁਸਲਮਾਨ ਮਗ ਹਿੰਦ
ਕੋ, ਕਹਿੰਦੇ ਨੇ ਇਸ ਤਰ੍ਹਾਂ ਸਾਧ ਸੰਗਤ ਮੁਸਲਮਾਨ ਤੇ ਜਿਹੜੇ ਹਿੰਦੂ ਹਨ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਭਾਵ, ਦੋਵਾਂ ਧਰਮਾਂ ਦਾ ਰਸਤਾ
ਪਛਾਣ।
ਮਹਾਰਾਜ ਕਹਿਣ ਲੱਗੇ ਨੇ ਇਹ ਰਸਤਾ ਹਿੰਦੂਆਂ ਦਾ ਤੇ ਇਹੋ ਹੀ ਮੁਸਲਮਾਨਾਂ ਦਾ ਹੈ, ਜੇ ਤੇ ਤੁਹਾਡੇ ਦੋਵਾਂ ਵਿੱਚ ਇਹ ਗੁਣ ਨੇ ਜਾਂ ਫਿਰ ਜਿਹੜੇ ਅਸੀਂ ਔਗੁਣ ਦੱਸੇ ਨੇ, ਜੇ ਇਹ ਨਹੀਂ ਫਿਰ ਤੁਸੀਂ ਹਿੰਦੂ, ਜਿਹੜੇ ਗੁਣ ਦੱਸੇ ਨੇ ਉਹ ਤੁਹਾਡੇ ਵਿੱਚ ਹੈਨ, ਫਿਰ ਤੁਸੀਂ ਅਖਵਾ ਸਕਦੇ ਆਪਣੇ ਆਪ ਨੂੰ ਮੁਸਲਮਾਨ।
ਕਰਮ ਨਾ ਸੁਭ ਕਰ ਹੀ ਉਬੈ,
ਮਹਾਰਾਜ ਕਹਿਣ ਲੱਗੇ ਨੇ ਚੰਗੇ ਕਰਮ ਤੇ ਦੋਵੇਂ ਨਹੀਂ ਕਰਦੇ, ਅਸਲ ਵਿੱਚ ਤੇ ਕਰਮਾਂ ਦਾ ਨਿਬੇੜਾ ਹੋਣਾ ਹੈ, ਤੇ ਤੁਸੀਂ ਆਪਣੇ ਧਰਮਾਂ ਦਾ ਬਖੇੜਾ ਪਾ ਕੇ ਲੜਾਈ ਪਾ ਕੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਤੇ ਜ਼ੋਰ ਲਾਇਆ, ਗੁਣ ਤੁਹਾਡੇ ਦੋਵਾਂ ਵਿੱਚ ਹੀ ਕੋਈ ਨਹੀਂ। ਤੇ ਇਹੋ ਹੀ ਗੱਲ ਸਾਧ ਸੰਗਤ ਭਾਈ ਗੁਰਦਾਸ ਜੀ ਨੇ ਬਚਨ ਕੀਤੇ, ਉਹ ਕਹਿੰਦੇ ਨੇ ਪਹਿਲਾਂ ਵੀ ਪੁੱਛੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਭਾਈ ਇਹਨਾਂ ਦੋਵਾਂ ਫਿਰਕਿਆਂ ਵਿੱਚੋਂ ਹਿੰਦੂ ਚੰਗਾ ਕਿ ਮੁਸਲਮਾਨ ਚੰਗਾ? ਤੇ ਮਹਾਰਾਜ ਨੇ ਆਖਿਆ ਜੇ ਸ਼ੋਭਾ ਵੱਲ ਨਹੀਂ ਇਹਨਾਂ ਦੋਵਾਂ ਨੂੰ ਹੀ ਰੋਣਾ ਪਵੇਗਾ, ਕਿਉਂਕਿ ਪਹਿਲਾਂ ਕਿਸੇ ਹਿੰਦੂ ਨੂੰ ਪੁੱਛਿਆ ਸੀ ਸਾਧ ਸੰਗਤ ਮੁਸਲਮਾਨ ਨੇ, ਉਦੋਂ ਹਾਕਮ ਉਹ ਸਨ, ਉਹਨਾਂ ਨੂੰ ਆਖਿਆ ਤੂੰ ਦੱਸ ਭਾਈ ਪੰਡਤਾ ਭਾਈ ਮੁਸਲਮਾਨ ਚੰਗੇ ਨੇ ਕਿ ਹਿੰਦੂ ਚੰਗੇ ਨੇ? ਉਹ ਕਹਿੰਦਾ ਵੇਖੋ ਜੀ ਚੰਗੇ ਤੇ ਉਵੇਂ ਮੁਸਲਮਾਨ ਹੀ ਨੇ, ਪਰ ਹਿੰਦੂ ਵੀ ਮਾੜੇ ਨਹੀਂ। ਉਹਨੂੰ ਫਾਂਸੀ ਲਾ ਦਿੱਤੀ, ਉਹਨੂੰ ਕਹਿੰਦੇ ਇਹਦੀ ਖੱਲ ਲਾਓ। ਇਹ ਤੂੰ ਕਿਉਂ ਕਿਹਾ ਵੀ ਹਿੰਦੂ ਮਾੜੇ ਨਹੀਂ? ਇਹਦਾ ਅਰਥ ਦੋਵੇਂ ਚੰਗੇ ਆ, ਫਿਰ ਦੋਵੇਂ ਚੰਗੇ ਤੇ ਸਾਡੇ ਚ ਤੇ ਉਹਨਾਂ ਚ ਫਰਕ ਕੀ ਹੋਇਆ? ਹੁਣ ਕੰਨਾਂ ਨੂੰ ਸਾਧ ਸੰਗਤ ਆਦਤ ਪਈ ਆਪਣੇ ਆਪ ਨੂੰ ਚੰਗਾ ਖਵਾਉਣ ਦੀ, ਉਹਨੇ ਪਹਿਲਾਂ ਉਹਨਾਂ ਨੂੰ ਚੰਗਾ ਕਹਿ ਦਿੱਤਾ ਭਾਈ ਹੈ ਤਾਂ ਮੁਸਲਮਾਨ ਹੀ ਚੰਗੇ ਨੇ ਪਰ ਮਾੜੇ ਹਿੰਦੂ ਵੀ ਨਹੀਂ, ਫੜ ਕੇ ਸਜ਼ਾ ਦੇ ਦਿੱਤੀ ਹੈ। ਹੁਣ ਡਰਦਾ ਕੋਈ ਕਹਿੰਦਾ ਨੀ ਸਾਧ ਸੰਗਤ, ਉਹਨਾਂ ਦੇ ਭਾਣੇ ਹੈ ਬਚਨ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੱਸਣਗੇ ਤੇ ਸਾਡੇ ਮਨ ਨੂੰ ਖੁਸ਼ੀ ਹੋਵੇਗੀ। ਹਜ਼ੂਰ ਕਹਿਣ ਲੱਗੇ ਉੱਥੇ ਤੇ ਅਮਲਾਂ ਦਾ ਨਿਬੇੜਾ ਹੋਣਾ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ, ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਭਾਈ ਗੁਰਦਾਸ ਜੀ ਕਹਿੰਦੇ ਨੇ, ਮਹਾਰਾਜ ਨੇ ਜਵਾਬ ਦਿੱਤਾ ਕਹਿਣ ਲੱਗੇ ਕਾਜੀ ਸਾਹਿਬ ਜੇ ਚੰਗੇ ਕੰਮ ਨੀ ਨਾ ਕਰਦਾ ਭਾਵੇਂ ਕੋਈ ਮੁਸਲਮਾਨ ਤੇ ਭਾਵੇਂ ਹਿੰਦੂ, ਉਹ ਪਾਰ ਨਹੀਂ ਉਤਰ ਸਕੇਗਾ, ਚੰਗੇ ਕੰਮਾਂ ਤੋਂ ਬਿਨਾਂ ਦੋਵਾਂ ਨੂੰ ਰੋਣਾ ਪਵੇਗਾ।
ਝੂਠੇ ਨਾਮ ਬਖਾਨ,
ਮਹਾਰਾਜ ਨੇ ਆਖਿਆ ਸਿਰਫ ਨਾ ਹੀ ਝੂਠਾ ਰੱਖਿਆ ਹੋਇਆ ਵੀ ਮੈਂ ਹਿੰਦੂ ਹਾਂ ਦੂਸਰੇ ਨੇ ਮੈਂ ਮੁਸਲਮਾਨ ਹਾਂ, ਚੰਗਾ ਕੰਮ ਦੋਵੇਂ ਨੀ ਕਰਦੇ ਹਨ।
ਚੌਪਈ ਮਗ ਭੂਲੇ ਫਿਰ ਹੀ ਉਹਦੇ ਆਨਾ,
ਆਪਣਾ ਅਸਲੀ ਰਸਤਾ ਇਹਨਾਂ ਦੋਵਾਂ ਨੇ ਛੱਡ ਦਿੱਤਾ। ਕਹਿੰਦੇ ਨੇ ਭੁੱਲੇ ਮਾਰਗ ਤੇ ਪਏ ਹੋਏ ਹਨ, ਜੰਗਲ ਵਿੱਚ ਹੀ ਜਿਵੇਂ ਕੋਈ ਆਦਮੀ ਭਟਕਦਾ ਰਸਤਾ ਭੁੱਲ ਕੇ ਐਵੇਂ ਤੁਰੇ ਫਿਰਦੇ ਹਨ ਦੋਵੇਂ ਧਰਮਾਂ ਵਾਲੇ।
ਐਸੇ ਪਹੁੰਚੇ ਸੁਖ ਅਸਥਾਨਾ,
ਮਹਾਰਾਜ ਕਹਿਣ ਲੱਗੇ ਜਿੱਥੇ ਆਤਮਿਕ ਸੁਖਾਂ ਦੀ ਪ੍ਰਾਪਤੀ ਹੁੰਦੀ ਦੱਸੋ ਉੱਥੇ ਕੌਣ ਪਹੁੰਚਿਆ? ਤੁਹਾਡੇ ਵਿੱਚੋਂ ਕੋਈ ਪਹੁੰਚਿਆ ਤਾਂ ਮੈਨੂੰ ਦੱਸ ਦਿਓ, ਕਿਵੇਂ ਪਹੁੰਚਣਗੇ ਜਦੋਂ ਇਹਨਾਂ ਨੇ ਆਪਣਾ ਰਸਤਾ ਹੀ ਛੱਡ ਦਿੱਤਾ ਹੈ? ਤਾਂ
ਹੁਣ ਕਰ ਕਾਜੀ ਲਾਜਤ ਹੋ।
ਕਹਿੰਦੇ ਨੇ ਮਹਾਰਾਜ ਦੇ ਬਚਨ ਸੁਣ ਕੇ ਕਾਜੀ ਬਹੁਤ ਸ਼ਰਮਿੰਦਾ ਹੋਇਆ, ਸਤਿਗੁਰਾਂ ਆਖਿਆ ਦੱਸ ਹੈ ਤੇਰੇ ਵਿੱਚ ਇਹਨਾਂ ਵਿੱਚੋਂ ਕੋਈ ਗੁਣ? ਜਵਾਬ ਨਾ ਆਇਆ ਮਹਾਰਾਜ ਦੇ ਸਾਹਮਣੇ ਕੋਈ।
ਰਵਾਗੇ ਰਿੰਗਣਾ ਜੋਤਾ,
ਕਹਿੰਦੇ ਨੇ ਲੋਕਾਂ ਨੂੰ ਨਾਲ ਲੈ ਕੇ ਆਇਆ ਸੀ ਪਰ ਇੱਥੇ ਇੰਨੀ ਸ਼ਰਮਿੰਦਗੀ ਹੋਈ ਜਿਵੇਂ ਸੂਰਜ ਦੇ ਸਾਹਮਣੇ ਟਟਹਿਣਾ ਹੋਵੇ।
ਨਹੀਂ ਬੋਲਿਓ ਕਛ ਤੂਸ਼ਣ ਵਹਿਓ,
ਕਹਿੰਦੇ ਮਹਾਰਾਜ ਦੇ ਸਾਹਮਣੇ ਕੁਝ ਬੋਲਿਆ ਨਾ ਗਿਆ, ਚੁੱਪ ਹੀ ਕਰ ਗਿਆ ਕਾਜੀ।
ਪੁੱਤਰ ਆਵ ਨਾ ਉੱਠ ਘਰ ਗਏ,
ਜਦੋਂ ਮਹਾਰਾਜ ਦੇ ਸਾਹਮਣੇ ਕੋਈ ਜਵਾਬ ਨਾ ਆਇਆ ਤੇ ਕਹਿੰਦੇ ਨੇ ਸ਼ਰਮਿੰਦਾ ਹੋਇਆ, ਆਪਣੇ ਲੋਕਾਂ ਨੂੰ ਨਾਲ ਲੈ ਕੇ ਆਪਣੇ ਘਰ ਨੂੰ ਤੁਰ ਪਿਆ ਉੱਠ ਕੇ।
ਉਹ ਨਰ ਨੋਤੋ ਕੋ ਨਿੰਦਾ ਕਰ
ਇਦਾਂ ਤੁਰੇ ਜਾਂਦੇ ਸਾਧ ਸੰਗਤ ਤੋਂ ਤੇ ਮਹਾਰਾਜ ਦੇ ਸਾਹਮਣੇ ਤੇ ਕੋਈ ਜਵਾਬ ਆਇਆ ਨਹੀਂ, ਪਰ ਸਤਿਗੁਰੂ ਜੀ ਦੀ ਉੱਠ ਕੇ ਦੂਰ ਜਾ ਕੇ ਨਿੰਦਾ ਕਰਦੇ ਹਨ, ਪਰ ਜਿਹੜੇ ਸ਼ਰਧਾ ਵਾਲੇ ਨੇ ਉਹ ਮਹਾਰਾਜ ਦੀ ਉਸਤਤ ਕਰਦੇ ਵਡਿਆਈ ਕਰਦੇ ਹਨ।
ਮੂਰਖ ਸਮਝ ਨਾ ਪਾਏ ਨਾ ਪਰ
ਐਸੇ ਮੂਰਖ ਹਨ ਮੋਟੀ ਮਤ ਵਾਲੇ, ਆਪਣਾ ਜਨਮ ਸਵਾਰਨ ਵਾਸਤੇ ਸਤਿਗੁਰੂ ਜੀ ਦੇ ਚਰਨੀ ਨਹੀਂ ਪੈਂਦੇ। ਇਹ
ਭਾਉ ਭਗਤ ਜਿਹੇ ਜਗ ਪ੍ਰਗਟਾਨਾ,
ਜਿਨ੍ਹਾਂ ਨੇ ਸਾਧ ਸੰਗਤ ਪ੍ਰੇਮਾ ਭਗਤੀ ਸੰਸਾਰ ਤੇ ਪ੍ਰਗਟ ਕਰਨੀ ਹੈ, ਜਿਨ੍ਹਾਂ ਨੇ ਅਵਤਾਰ ਹੀ ਸੰਸਾਰ ਦੇ ਲੋਕਾਂ ਨੂੰ ਉਤਾਰਨ ਵਾਸਤੇ ਲਿਆ, ਐਸੇ ਦੀਨ ਦੁਨੀਆਂ ਦੇ ਵਾਲੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ।
ਵੈਸੇ ਰਹੇ ਮਸਾਨ ਸਥਾਨਾ,
ਉਹ ਕਾਜੀ ਤਾਂ ਆਪਣੇ ਬੰਦਿਆਂ ਨੂੰ ਲੈ ਕੇ ਉੱਠ ਕੇ ਚਲੇ ਗਿਆ, ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬੈਠੇ ਰਹੇ ਹਨ ਸ਼ਮਸ਼ਾਨ ਘਾਟ ਵਿੱਚ।
ਇਹ ਜਨੂ ਤੋਂ ਭਗੀਰਤ ਪਾਸੂ,
ਕੌਣ ਕੌਣ ਉਸ ਵੇਲੇ ਮਹਾਰਾਜ ਦੇ ਕੋਲ ਸੀ? ਕਹਿੰਦੇ ਜਿੰਨੇ ਲੋਕ ਜੁੜੇ ਸਨ ਉਹਨਾਂ ਵਿੱਚੋਂ ਭਾਈ ਭਗੀਰਥ ਜੀ ਵੀ ਸਤਿਗੁਰੂ ਜੀ ਦੇ ਕੋਲ ਸਨ।
ਦਰਸ਼ਨ ਕਰ ਤੂੰ ਪਾਏ ਸੁਖ ਰਸ,
ਇਹ ਬਹੁਤ ਸ਼ਰਧਾ ਭਾਵਨਾ ਵਾਲਾ ਸਾਧ ਸੰਗਤ ਸਿੱਖ ਹੈ, ਦਰਸ਼ਨ ਕਰਕੇ ਮਹਾਰਾਜ ਦੇ ਸੁਖ ਪ੍ਰਾਪਤ ਕਰ ਲਏ ਹਨ ਇਸ ਨੇ।
ਆਵਾ ਮਨ ਸੁਖ ਪ੍ਰੇਮ ਉਮੰਗਾ,
ਇਹ ਦੂਸਰੇ ਸਾਧ ਸੰਗਤ ਭਾਈ ਮਨ ਸੁਖ ਸ਼ਾਹੂਕਾਰ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਠਾਠਾ ਮਾਰਦਾ ਇਸ ਵੇਲੇ ਮਹਾਰਾਜ ਦੇ ਚਰਨਾਂ ਦਾ।
ਜੇ ਮਨ ਚੜਿਓ ਨਾਮ ਕੋ ਰੰਗਾ,
ਇਸ ਮਨ ਸੁਖ ਦੇ ਮਨ ਨੂੰ ਨਾਮ ਦਾ ਰੰਗ ਚੜਿਆ ਹੋਇਆ ਇਸ ਵੇਲੇ।
ਆਥ ਬੰਦ ਕੈ ਬੰਧਨ ਕੀਨੇ,
ਇਹਨਾਂ ਦੋਵਾਂ ਹੀ ਪ੍ਰੇਮੀਆਂ ਨੇ ਸਾਧ ਸੰਗਤ ਅਗਾਂਹ ਹੋ ਕੇ ਹੱਥ ਜੋੜ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ।
ਪਰਿਓ ਡੰਡਵਤ ਮਤ ਰਸ ਪੀਨੇ,
ਕਹਿੰਦੇ ਨੇ ਡੰਡੋਤ ਵੰਦਨਾ ਕੀਤੀ ਜਿਨ੍ਹਾਂ ਦੀ ਚੰਗੀ ਮਤ ਆਤਮ ਸ਼ੈਣੀ ਬੁੱਧੀ ਹੈ, ਜਿਹੜੀ ਪ੍ਰੇਮ ਵਿੱਚ ਭਿੱਜੀ ਰਹਿੰਦੀ ਹਰ ਵੇਲੇ।
ਸਤ ਕਰਤਾਰ ਕਹੀ ਸੁਖ ਰਸ,
ਮਹਾਰਾਜ ਨੂੰ ਜਦੋਂ ਇਹਨਾਂ ਦੋਵਾਂ ਪ੍ਰੇਮੀਆਂ ਨੇ ਨਮਸਕਾਰ ਕੀਤੀ, ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਤੇ ਸਤ ਕਰਤਾਰ ਆਖਿਆ ਆਪਣੇ ਪਵਿੱਤਰ ਮੁਖ ਤੋਂ ਉਸ ਵੇਲੇ।
ਜੀ ਕੁਸ਼ਲ ਸਰਬ ਪੁਨ ਤਸ,
ਉਸ ਵੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਦੀ ਸੁਖ ਸ਼ਾਂਤ ਪੁੱਛੀ, ਭਾਈ ਕਿਵੇਂ ਹੈ ਦੱਸੋ ਆਪਣੀ ਕੁਸ਼ਲਤਾ।
ਗਦ ਗਦ ਹੋਇਆ ਕਰ ਬੈਠ ਸਮੀਪਾ,
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਵਿੱਤਰ ਮੁਖ ਤੋਂ ਜਿਹਨੂੰ ਸਾਧ ਸੰਗਤ ਹਾਲ ਚਾਲ ਪੁੱਛ ਲੈਣ, ਭਲਾ ਉਹਨੂੰ ਕਿੰਨੀ ਕੁ ਖੁਸ਼ੀ ਹੋਵੇਗੀ। ਕਹਿੰਦੇ ਗਦ ਗਦ ਹੀ ਹੋ ਗਏ ਦੋਵੇਂ ਜਾਣੇ, ਅਗਾਂਹ ਹੋ ਕੇ ਨੇੜੇ ਬੈਠ ਗਏ ਮਹਾਰਾਜ ਦੇ।
ਬੋਲੋ ਬਚਨ ਤਵੈ ਕੁਲ ਦੀਪਾ,
ਜਦੋਂ ਮਹਾਰਾਜ ਦੇ ਕੋਲ ਹੋ ਕੇ ਬੈਠੇ ਹਨ ਨਮਸਕਾਰ ਕਰਕੇ, ਤੇ ਸਾਧ ਸੰਗਤ ਫਿਰ ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ।
ਸਰਬ ਕੁਸ਼ਲ ਤੀ ਦਰਸ ਤੁਮਾਰੇ,
ਮਹਾਰਾਜ ਨੇ ਆਖਿਆ ਦੱਸੋ ਭਾਈ ਕਿਵੇਂ ਸੁਖ ਸਾਂਦ ਆ ਤੁਹਾਡੀ। ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਜਿਹਨਾਂ ਉੱਤੇ ਆਪ ਜੀ ਦੀ ਕਿਰਪਾ ਹੋਵੇ, ਜਿਹਨਾਂ ਨੂੰ ਆਪ ਜੀ ਦੇ ਪਵਿੱਤਰ ਸਰੂਪ ਦੇ ਦਰਸ਼ਨ ਹੁੰਦੇ ਹੋਣ, ਉਹਨਾਂ ਦੇ ਭਲਾ ਦੁੱਖ ਕਿਵੇਂ ਆ ਸਕਦਾ, ਤੁਹਾਡੀ ਕਿਰਪਾ ਸਦਕਾ ਸੁਖ ਸਾਂਦ ਹੈ ਜੀ।
ਮੁਝ ਤਨ ਮਨ ਕੇ ਕਸ਼ਟ ਨਿਵਾਰੇ,
ਹੱਥ ਜੋੜ ਕੇ ਭਾਈ ਮਨ ਸੁਖ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਤਨ ਮਨ ਦੇ ਸਾਰੇ ਕਸ਼ਟ ਸਾਰੇ ਦੁੱਖ ਆਪ ਜੀ ਨੇ ਦੂਰ ਕਰ ਦਿੱਤੇ ਹਨ।
ਚਲੋ ਚਾਹੇ ਤੋਂ ਮੈਂ ਪਰਦੇਸ਼ਾ,
ਫਿਰ ਬੇਨਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਹੁਣ ਮੈਂ ਜਾਣਾ ਚਾਹੁੰਦਾ ਹਾਂ, ਪ੍ਰਦੇਸ਼ ਨੂੰ ਜਾਣ ਦਾ ਮੇਰਾ ਮਨ ਬਣਿਆ ਹੈ ਜੀ।
ਤੇਰੇ ਮੁਖ ਕੀ ਅਬ ਪਾਏ ਨਿਦੇਸ਼ਾ,
ਮਹਾਰਾਜ ਆਪ ਜੀ ਦੇ ਪਵਿੱਤਰ ਮੁਖ ਤੋਂ ਆਗਿਆ ਚਾਹੁੰਦਾ ਹਾਂ ਜਾਣ ਦੀ, ਕਿਰਪਾ ਕਰੋ ਮੇਰੇ ਉੱਤੇ।
ਬਣਜ ਖੇਪ ਕੋ ਬਹਰ ਕਰ ਭਾਰੇ,
ਕਹਿਣ ਲੱਗਾ ਮਹਾਰਾਜ ਵਪਾਰ ਕਰਨਾ ਮੇਰਾ ਧੰਦਾ ਮੇਰਾ ਕੰਮ ਹੈ, ਬਹੁਤ ਸਾਰੀਆਂ ਬਣਜ ਵਾਸਤੇ ਮੈਂ ਵਸਤੂਆਂ ਖਰੀਦ ਕੇ ਰੱਖੀਆਂ ਹਨ।
ਜਾਉ ਸੰਗਲਾ ਦੀਪ ਮਜਾਰੇ,
ਹੁਣ ਇਹਨਾਂ ਚੀਜ਼ਾਂ ਨੂੰ ਵੇਚਣ ਵਾਸਤੇ ਵਪਾਰ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਸੰਗਲਾ ਦੀਪ ਜਾਣਾ ਚਾਹੁੰਦਾ। ਸੰਗਲਾ ਦੀਪ ਸਾਧ ਸੰਗਤ ਅੱਜ ਕੱਲ ਦਾ ਸ੍ਰੀ ਲੰਕਾ ਵਾਲਾ ਟਾਪੂ ਹੈ। ਮਹਾਰਾਜ ਉਹ ਮੇਰਾ ਜਾਣ ਨੂੰ ਜੀ ਨਹੀਂ ਕਰਦਾ, ਆਪ ਜੀ ਦੇ ਦਰਸ਼ਨ ਮੈਨੂੰ ਹੁੰਦੇ ਨੇ ਆਨੰਦ ਬਣਿਆ ਪਿਆ ਹੈ, ਤੇ ਪਰ ਜਾਣਾ ਪੈਣਾ ਕਾਰੋਬਾਰ ਕਰਕੇ, ਆਪ ਜੀ ਦੀ ਆਗਿਆ ਚਾਹੁੰਦਾ ਹਾਂ, ਤੇ ਨਾਲ ਇਹ ਵੀ ਚਾਹੁੰਦਾ ਭਾਈ ਚਲਿਆ ਤਾਂ ਜਾਵਾਂ ਤੁਹਾਡੇ ਲਾਗੋਂ, ਪਰ ਵਿਛੋੜੇ ਦਾ ਦੁੱਖ ਨਾ ਮੈਨੂੰ ਲੱਗੇ। ਮਹਾਰਾਜ ਜਦੋਂ ਮੈਂ ਵਿਛੜ ਕੇ ਗਿਆ ਮੈਨੂੰ ਪਤਾ ਮੇਰੇ ਤੋਂ ਰਿਹਾ ਨਹੀਂ ਜਾਵੇਗਾ, ਆਪ ਜੀ ਐਸੀ ਕਿਰਪਾ ਕਰੋ ਉਸ ਵਿਛੋੜੇ ਦੇ ਦੁੱਖ ਨੂੰ ਮੈਂ ਮਹਿਸੂਸ ਨਾ ਕਰਾਂ, ਤੁਹਾਨੂੰ ਅੰਗ ਸੰਗ ਤੇ ਹਾਜ਼ਰ ਨਾਜ਼ਰ ਹੀ ਜਾਣਾ ਹਰ ਵੇਲੇ।
ਉਚਰੋ ਆਪ ਸ਼ਬਦ ਸੁਖ ਸਾਰਾ,
ਮਹਾਰਾਜ ਜਿਵੇਂ ਆਪ ਜੀ ਨੇ ਪਹਿਲਾਂ ਬਹੁਤ ਸਾਰੇ ਕਲਿਆਣ ਕਰਨ ਵਾਲੇ ਸ਼ਬਦ ਉਚਾਰਨ ਕੀਤੇ ਹਨ, ਇਸੇ ਤਰ੍ਹਾਂ ਪਵਿੱਤਰ ਮੁਖ ਤੋਂ ਕੋਈ ਸ਼ਬਦ ਮੇਰੇ ਪਰਥਾਏ ਵੀ ਉਚਾਰਨ ਕਰ ਦਿਓ, ਜਿਸ ਸ਼ਬਦ ਦਾ ਮੈਂ ਆਸਰਾ ਲਵਾਂ ਤੇ ਤੁਹਾਡਾ ਮੈਨੂੰ ਦੂਰ ਹੋਣਾ ਭਾਸੇ ਹੀ ਨਾ ਜਾਪੇ ਹੀ ਨਾ।
ਮੈਂ ਲਖ ਲਿਓ ਪਠੋ ਕਰ ਨੇਮਾ,
ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਂ ਉਹ ਸ਼ਬਦ ਲਿਖ ਲਵਾਂਗਾ ਤੇ ਨੇਮ ਨਾਲ ਰੋਜ਼ ਫਿਰ ਉਸ ਸ਼ਬਦ ਦਾ ਪਾਠ ਕਰਿਆ ਕਰਾਂਗਾ ਜੀ।
ਜਨਤੇ ਵਗੈ ਗੁਰੂ ਪਗ ਪ੍ਰੇਮਾ,
ਇਸ ਸ਼ਬਦ ਨੂੰ ਪੜਨ ਕਰਕੇ ਆਪ ਜੀ ਦੇ ਪਵਿੱਤਰ ਚਰਨਾਂ ਦਾ ਪ੍ਰੇਮ ਮੇਰੇ ਮਨ ਵਿਚ ਦਿਨ ਰਾਤ ਵਧਦਾ ਰਹੇ ਜੀ।
ਸੁਣ ਕਰ ਬਚਨ ਦੀਨ ਦੁੱਖ ਪੰਜਾ ਨਾ,
ਉਸ ਵੇਲੇ ਮਨ ਸੁਖ ਸ਼ਾਹੂਕਾਰ ਦੀ ਬੇਨਤੀ ਸੁਣ ਕੇ ਦੀਨਾਂ ਦੇ ਦੁੱਖਾਂ ਨੂੰ ਦੂਰ ਕਰ ਦੇਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਉਚਰੇ ਰੁਚਰ ਸ਼ਬਦ ਜਨ ਰੰਜਨਾ,
ਕਹਿੰਦੇ ਨੇ ਦਾਸਾਂ ਦੇ ਮਨ ਨੂੰ ਆਨੰਦ ਦੇ ਦੇਣ ਵਾਲੇ ਪਾਵਨ ਪਵਿੱਤਰ ਮੁਖ ਤੋਂ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ।
ਸ੍ਰੀ ਕਰਤਾਰ ਗੁਰੂ ਵਡਿਆਏ,
ਇਸ ਸ਼ਬਦ ਵਿਚ ਕਰਤਾਰ ਦੀ ਗੁਰੂ ਦੀ ਮਿਲਵੀ ਹੋਈ ਵਡਿਆਈ ਹੈ, ਗੁਰੂ ਤੇ ਕਰਤਾਰ ਵਿਚ ਫਰਕ ਨਹੀਂ ਹੁੰਦਾ, ਗੁਰ ਤੇ ਕਰਤਾਰ ਦਾ ਸਤੋਤਰ ਇਕੱਠਾ ਹੀ ਮਹਾਰਾਜ ਨੇ ਇੱਕੋ ਸ਼ਬਦ ਵਿਚ ਕਰ ਦਿੱਤਾ।
ਭਗਤ ਬ੍ਰਗਤ ਹੈ ਗਿਆਨ ਮਿਲਾਏ,
ਉਸ ਸ਼ਬਦ ਵਿਚ ਮਹਾਰਾਜ ਨੇ ਭਗਤੀ ਦੀ ਮਿਸ਼ਰੀ ਪਾ ਦਿੱਤੀ ਹੈ, ਇਸੇ ਤਰ੍ਹਾਂ ਬ੍ਰਗਤ ਬਰਾਗ ਨਾਲ ਪਾ ਦਿੱਤਾ, ਨਾਲ ਗਿਆਨ ਦੀ ਦਾਤ ਬਖਸ਼ ਦਿੱਤੀ ਹੈ। ਜਿਹੜਾ ਉਸ ਸ਼ਬਦ ਦਾ ਜਾਪ ਕਰੇ ਉਹਨੂੰ ਬਰਾਗ ਵੀ ਆਵੇਗਾ, ਭਗਤੀ ਦਾ ਵੀ ਚਾਹ ਮਨ ਨੂੰ ਚੜੇਗਾ ਤੇ ਗਿਆਨ ਵੀ ਪ੍ਰਾਪਤ ਹੋਵੇਗਾ।
ਅਸ ਬਾਣੀ ਮਨ ਸੁਖ ਲਿਖ ਲੈਨੇ,
ਉਹ ਭਾਈ ਮਨ ਸੁਖ ਨੇ ਉਹ ਜਿਹੜਾ ਪਵਿੱਤਰ ਸ਼ਬਦ ਮਹਾਰਾਜ ਨੇ ਉਸ ਵੇਲੇ ਉਚਾਰਨ ਕੀਤਾ, ਲਿਖ ਲਿਆ ਪ੍ਰੇਮ ਨਾਲ।
ਪੜ ਕਰ ਪਰਮ ਪ੍ਰੇਮ ਮਤ ਪੇਨੇ,
ਕਹਿੰਦੇ ਨੇ ਉਸ ਨੂੰ ਪੜ ਕੇ ਵੱਡੀ ਮਤ ਪ੍ਰੇਮ ਵਾਲੀ ਬਣ ਜਾਂਦੀ ਹੈ ਗੁਰਸਿੱਖਾਂ ਦੀ ਗੁਰਮੁਖਾਂ ਦੀ।
ਬਾਹਰੋ ਬੋਲੇ ਗੁਰੂ ਉਦਾਰਾ,
ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਭਾਈ ਮਨ ਸੁਖ ਨੇ ਲਿਖ ਲਿਆ ਪ੍ਰੇਮ ਨਾਲ, ਤੇ ਜਦੋਂ ਸ਼ਬਦ ਲਿਖਿਆ ਗਿਆ ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਬੋਲੇ ਹਨ।
ਮੱਜੋ ਨਿਸਾ ਜਾਮ ਸੁਭ ਬਾਰਾ,
ਹਜ਼ੂਰ ਕਹਿਣ ਲੱਗੇ ਭਾਈ ਮਨ ਸੁਖ ਅੰਮ੍ਰਿਤ ਵੇਲੇ ਉੱਠ ਕੇ ਚੰਗੇ ਸਾਫ ਜਲ ਵਿਚ ਇਸ਼ਨਾਨ ਕਰਨਾ, ਰੋਜ਼ ਨਾਗਾ ਨਹੀਂ ਪਾਉਣਾ ਇਸ ਨੇਮ ਦਾ।
ਸਾਜੇ ਆਲਸ ਜਾਗੋ ਤੇ ਕਾਲਾ,
ਹਜ਼ੂਰ ਕਹਿਣ ਲੱਗੇ ਜਿਸ ਵੇਲੇ ਪਹਿਰ ਰਾਤ ਬਾਕੀ ਰਹਿੰਦੀ ਹੋਵੇ, ਤਿੰਨ ਪਹਿਰ ਰਾਤ ਬਤੀਤ ਹੋ ਗਈ ਹੋਵੇ, ਉਸ ਵੇਲੇ ਆਲਸ ਛੱਡ ਦੇਣਾ ਤੇ ਜਾਗਣਾ ਹੈ।
ਪੜੋ ਤਵੈ ਫਲ ਹੂਤ ਵਿਸਾਲਾ,
ਮਹਾਰਾਜ ਕਹਿਣ ਲੱਗੇ ਜਿਹੜੀ ਗੁਰਬਾਣੀ ਜਿਹੜਾ ਸ਼ਬਦ ਤੁਹਾਨੂੰ ਲਿਖਵਾਇਆ ਇਹਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੜੋਗੇ ਕਲਿਆਣ ਹੋਵੇਗੀ ਤੁਹਾਡੀ।
ਇੱਕ ਮਨ ਹੋਇਆ ਕਹਿ ਪ੍ਰੀਤ ਸਮੇਤਾ,
ਕਹਿੰਦੇ ਨੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਮਨ ਦੀ ਪ੍ਰੀਤੀ ਨਾਲ ਇਕਾਗਰਤਾ ਨਾਲ ਸ਼ਬਦ ਵਿੱਚ ਚਿੱਤ ਜੋੜ ਕੇ ਇਸਦਾ ਪਾਠ ਕਰਨਾ ਹੈ।
ਗੁਣੋ ਤਾਂ ਪਾਵੋ ਬ੍ਰਾਹਮਣ ਕੇਤਾ।
ਹਜ਼ੂਰ ਕਹਿਣ ਲੱਗੇ ਜੇ ਇਸ ਪਾਠ ਦਾ ਇਸ ਸ਼ਬਦ ਦਾ ਜਾਪ ਕਰੋਗੇ ਬ੍ਰਹਮ ਗਿਆਨ ਦੀ ਦਾਤ ਤੁਹਾਨੂੰ ਪ੍ਰਾਪਤ ਹੋਵੇਗੀ।
ਕਰੋ ਤਿਹਾਵਲ ਹੋਵਤ ਪੂਰਾ।
ਮਹਾਰਾਜ ਕਹਿਣ ਲੱਗੇ ਹੁਣ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਕੀ ਬਾਣੀ ਪ੍ਰੇਮ ਨਾਲ ਪੜ੍ਹ ਕੇ ਤੇ ਜਿਸ ਵੇਲੇ ਥੋੜਾ ਜਿਹਾ ਦਿਨ ਚੜ੍ਹਨ ਵਾਲਾ ਹੋ ਜਾਵੇ ਉਸ ਵੇਲੇ ਫਿਰ ਦੇਗ ਤਿਆਰ ਕਰੋ ਕੜਾਹ ਪ੍ਰਸ਼ਾਦ।
ਪਾਠ ਅਰਦਾਸ ਜੁਗਲ ਕਰ ਜੋੜਾ।
ਕਹਿੰਦੇ ਨੇ ਫਿਰ ਦੇਗ ਤਿਆਰ ਕਰਕੇ ਦੋਵੇਂ ਹੱਥ ਜੋੜ ਕੇ ਕਰਤਾਰ ਅੱਗੇ ਨਿਰੰਕਾਰ ਅੱਗੇ ਅਰਦਾਸ ਬੇਨਤੀ ਕਰੋ।
ਔਰ ਬਾਂਟ ਅਜਵਨ ਨਿਜ ਕੀ ਜਾਏ।
ਕਹਿੰਦੇ ਨੇ ਫਿਰ ਜਿਹੜੇ ਕੋਲ ਹੋਣ ਲੋਕ ਉਹਨਾਂ ਨੂੰ ਉਹ ਧਿਆਵਲ ਉਹ ਪ੍ਰਸ਼ਾਦ ਉਹ ਦੇਗ ਵਰਤਾ ਕੇ ਤੇ ਆਪ ਵੀ ਪ੍ਰੇਮ ਨਾਲ ਛਕੋ ਉਸ ਦੇਗ ਨੂੰ।
ਦਿਵਸ ਉੱਗੇ ਬਣ ਜਾਏ ਮਨ
ਦੀਜਾ। ਚਿਰ ਨੂੰ ਦਿਨ ਚੜ ਜਾਵੇਗਾ ਤੇ ਫਿਰ ਆਪਣਾ ਕਾਰੋਬਾਰ ਕਰੋ, ਆਪਣੀ ਧਰਮ ਦੀ ਕਿਰਤ ਕਰੋ, ਆਪਣਾ ਵਿਹਾਰ ਕਰੋ ਜੋ ਵੀ ਹੈ।
ਸੰਧਿਆ ਕਾਲ ਹੈ ਪੜੋ ਬਹੋਰੇ।
ਹਜ਼ੂਰ ਕਹਿਣ ਲੱਗੇ ਸ਼ਾਮ ਦੇ ਸਮੇਂ ਫਿਰ ਪੜੋ ਇਸੇ ਸ਼ਬਦ ਨੂੰ। ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰੋ, ਦੇਗ ਤਿਆਰ ਕਰੋ, ਅਰਦਾਸ ਕਰੋ, ਪ੍ਰੇਮੀਆਂ ਵਿੱਚ ਉਸ ਦੇਗ ਨੂੰ ਜਿਹੜੇ ਲਾਗੇ ਨੇ ਵੰਡੋ, ਆਪ ਵੀ ਛਕੋ, ਸਾਰਾ ਦਿਨ ਆਪਣੀ ਧਰਮ ਦੀ ਕਿਰਤ ਕਰੋ ਤੇ ਬਾਅਦ ਵਿੱਚ ਸ਼ਾਮਾ ਪੈਣ ਤੇ ਫਿਰ ਉਸੇ ਸ਼ਬਦ ਦਾ ਪਾਠ ਕਰੋ।
ਮਤ ਨਿਤ ਰੱਖੋ ਭਗਤਾਂ ਬੋਰੇ।
ਕਹਿੰਦੇ ਨੇ ਆਪਣੀ ਮਤ ਨੂੰ ਪ੍ਰੇਮਾ ਭਗਤੀ ਵਿੱਚ ਡੋਬ ਕੇ ਰੱਖੋ ਹਰ ਵੇਲੇ ਹੀ, ਗੁਰੂ ਦੇ ਚਰਨਾਂ ਦਾ ਪ੍ਰੇਮ ਲਾ ਕੇ ਰੱਖੋ ਆਪਣੀ ਮਤ ਵਿੱਚ।
ਜਬ ਕੋ ਅਟਕ ਜਾਏ ਬਾਟ ਕਾਜਾ।
ਮਹਾਰਾਜ ਕਹਿਣ ਲੱਗੇ ਜਦੋਂ ਕੋਈ ਵੱਡਾ ਕੰਮ ਕਿਸੇ ਸਿੱਖ ਦਾ ਅੜ ਜਾਵੇ ਨਾ ਉਹ ਸਿਰੇ ਚੜੇ ਤਾਂ
ਸਤਿਗੁਰੂ ਹੋਏ ਸੁਖ ਕਾਜੂ।
ਕਹਿੰਦੇ ਨੇ ਉਸ ਵੇਲੇ ਫਿਰ ਆਪਣੇ ਸਤਿਗੁਰੂ ਨੂੰ ਚੇਤੇ ਕਰੋ, ਉਹ ਤੁਹਾਡੇ ਕਾਰਜ ਆਪ ਕਿਰਪਾ ਕਰਕੇ ਸਵਾਰ ਦੇਵੇਗਾ, ਸੁਖ ਬਖਸ਼ ਦੇਵੇਗਾ।
ਇਸ ਪ੍ਰਕਾਰ ਕੋ ਸੁਣੋ ਉਪਦੇਸ਼।
ਇਸ ਪ੍ਰਕਾਰ ਦਾ ਉਪਦੇਸ਼ ਸੁਣਿਆ ਜਿਸ ਵੇਲੇ ਭਾਈ ਮਨਸੁਖ ਨੇ। ਉਪਦੇਸ਼ ਸਾਧ ਸੰਗਤ ਇਕੱਲੇ ਮਨਸੁਖ ਵਾਸਤੇ ਨਹੀਂ, ਉਪਦੇਸ਼ ਸਾਰਿਆਂ ਲਈ ਸਾਂਝਾ ਹੁੰਦਾ। ਗੁਰੂ ਦਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਮਹਾਰਾਜ ਕਹਿੰਦੇ ਨੇ ਕਿਸੇ ਪ੍ਰਥਾਏ ਵੀ ਭਾਵੇਂ ਮਹਾਰਾਜ ਨੇ ਬਚਨ ਕੀਤਾ ਹੋਵੇ, ਸਾਰੇ ਸੰਸਾਰ ਲਈ ਸਾਧ ਸੰਗਤ ਤੋਂ ਸਾਂਝਾ ਹੁੰਦਾ। ਇਹ ਬਚਨ ਸਾਰਿਆਂ ਲਈ ਹੈ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਗੁਰੂ ਕੀ ਬਾਣੀ ਦਾ ਪਾਠ ਕਰਨਾ, ਫਿਰ ਦੇਗ ਤਿਆਰ ਕਰਨੀ, ਅਰਦਾਸ ਕਰਨੀ, ਫਿਰ ਉਸ ਦੇਗ ਨੂੰ ਵਰਤਾਉਣਾ ਤੇ ਛਕਣਾ, ਦਿਨੇ ਆਪਣੀ ਧਰਮ ਦੀ ਕਿਰਤ ਕਰਨੀ, ਆਪਣਾ ਜਿਹੜਾ ਕਾਰ ਵਿਹਾਰ ਉਹ ਕਰਦੇ ਰਹਿਣਾ, ਸ਼ਾਮਾਂ ਪੈਣ ਤੇ ਸਾਧ ਸੰਗਤ ਫਿਰ ਨਿਤਨੇਮ ਕਰਨਾ, ਫਿਰ ਗੁਰੂ ਕੀ ਬਾਣੀ ਦਾ ਪਾਠ ਕਰਨਾ। ਇਹ ਉਪਦੇਸ਼ ਭਾਈ ਮਨਸੁਖ ਸ਼ਾਹੂਕਾਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਪਰ ਸਾਰਿਆਂ ਦੀ ਕਲਿਆਣ ਹਿੱਤ ਹੈ। ਜਿਹੜਾ ਵੀ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰੇਮ ਨਾਲ ਗੁਰੂ ਕੀ ਬਾਣੀ ਪੜ੍ਹੇ, ਦਿਨੇ ਆਪਣੀ ਧਰਮ ਦੀ ਕਿਰਤ ਕਰੇ ਤੇ ਉਦੋਂ ਵੀ ਨਿਰੰਕਾਰ ਨੂੰ ਚੇਤੇ ਰੱਖੇ, ਵਾਹਿਗੁਰੂ ਵਾਹਿਗੁਰੂ ਕਹਿੰਦਾ ਰਹੇ, ਸ਼ਾਮ ਨੂੰ ਫਿਰ ਆਪਣੇ ਨਿਤਨੇਮ ਵਿੱਚ ਨਾਗਾ ਨਾ ਪੈਣ ਦੇਵੇ। ਮਹਾਰਾਜ ਕਹਿੰਦੇ ਨੇ ਭਾਈ ਇਹ ਪ੍ਰੇਮ ਆਤਮ ਗਿਆਨ ਦੇ ਦਰਵਾਜ਼ੇ ਉਹਦੇ ਲਈ ਖੋਲ ਦੇਵੇਗਾ, ਬ੍ਰਹਮ ਗਿਆਨ ਦੀ ਦਾਤ ਬਖਸ਼ ਦੇਵੇਗਾ, ਅਗਿਆਨ ਹਿਰਦੇ ਵਿੱਚੋਂ ਕੱਟ ਦੇਵੇਗਾ।
ਰੱਬ ਨੇ ਉਹ ਸਤਿਗੁਰੂ ਪਾਏ ਨਿਰਦੇਸ਼ਾ।
ਮਹਾਰਾਜ ਜੀ ਕੋਲੋਂ ਇਹ ਪਵਿੱਤਰ ਉਪਦੇਸ਼ ਲੈ ਕੇ, ਸਤਿਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਨਸੁਖ ਸ਼ਾਹੂਕਾਰ ਫਿਰ ਚਲੇ ਗਿਆ ਉੱਥੋਂ।
ਗਯੋ ਸੰਗਲਾ ਦੀਪ ਸਥਾਨਾ।
ਸੰਗਲਾ ਦੀਪ ਟਾਪੂ ਜਿਸ ਸਥਾਨ ਨੂੰ ਉਸ ਵੇਲੇ ਕਹਿੰਦੇ ਸਨ ਉੱਥੇ ਚਲੇ ਗਏ ਹਨ ਭਾਈ ਮਨਸੁਖ, ਆਪਣਾ ਜਹਾਜ਼ ਲੈ ਕੇ, ਆਪਣੀਆਂ ਵੇਚਣ ਵਾਲੀਆਂ ਵਸਤੂਆਂ ਲੈ ਕੇ।
ਔਰ ਕਬੀਰਦ ਕੋ ਗੌਣ ਖਾਨਾ।
ਜਦੋਂ ਮਨਸੁਖ ਆ ਗਿਆ ਲੈ ਕੇ ਚਲੇ ਗਿਆ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਧ ਸੰਗਤ ਆਪਣਾ ਪਵਿੱਤਰ ਮੁਖ ਭਾਈ ਭਗੀਰਥ ਵੱਲੇ ਕੀਤਾ ਜੋ ਮਲਸੀਆਂ ਦਾ ਰਹਿਣ ਵਾਲਾ ਸੀ।
ਆਇਸ ਦੀਨ ਸਦਨ ਆਵ ਜਾਵੋ।
ਮਹਾਰਾਜ ਨੇ ਉਸ ਨੂੰ ਵੀ ਆਗਿਆ ਬਖਸ਼ ਦਿੱਤੀ, ਕਹਿਣ ਲੱਗੇ ਭਾਈ ਭਗੀਰਥ ਜੀ ਤੁਸੀਂ ਵੀ ਜਾਵੋ ਹੁਣ ਆਪਣੇ ਘਰ ਨੂੰ।
ਹਿਰਦੇ ਸਦਾ ਨਾਮ ਲਿਵ ਲਾਵ।
ਤੁਸੀਂ ਵੀ ਆਪਣੇ ਹਿਰਦੇ ਵਿੱਚ ਨਾਮ ਦੀ ਲਿਵ ਸਦਾ ਵਾਸਤੇ ਜੋੜ ਕੇ ਰੱਖਣੀ ਹੈ। ਕਰਤਾਰ ਕਿਰਪਾ ਕਰੇਗਾ, ਤੁਹਾਡੇ ਮਨ ਦੀ ਪ੍ਰੀਤੀ ਵੀ ਸਦਾ ਨਾਮ ਵਿੱਚ ਜੁੜੀ ਰਹੇਗੀ।
ਨਰਾਜ ਚੰਦ ਮਰਾਲ ਬਾਹਨੀ ਕਿਰਪਾਲਾ ਹੱਥ ਜੋੜ ਬੰਦਨਾ।
ਇੱਥੇ ਪਹਿਲੇ ਪ੍ਰਸੰਗ ਦੀ ਸਾਧ ਸੰਗਤ ਸਮਾਪਤੀ ਹੋਈ। ਦੂਸਰੀ ਪੋਥੀ ਤੋਂ ਦੂਸਰਾ ਪ੍ਰਸੰਗ ਪ੍ਰਾਰੰਭ ਕਰਨ ਤੋਂ ਪਹਿਲਾਂ ਜਿਵੇਂ ਮਰਿਆਦਾ ਰੱਖੀ, ਕਵੀ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਹਨ, ਨਮਸਕਾਰ ਕਰਦੇ ਹਨ, ਕਿਉਂਕਿ ਉਹਨਾਂ ਦੇ ਮੰਗਲਾਂ ਤੋਂ ਹੀ ਸਾਧ ਸੰਗਤ ਪਤਾ ਲੱਗ ਜਾਂਦਾ ਕਿ ਉਹ ਗੁਰਸਿੱਖੀ ਦੀ ਰਹਿਤ ਦੇ ਵਿੱਚ ਪ੍ਰਪਾਕ ਪਰਮੇਸ਼ਰ ਨੂੰ ਚੇਤੇ ਕਰਨ ਵਾਲੇ, ਧਰਮ ਦੀ ਕਿਰਤ ਕਰਕੇ ਖਾਣ ਵਾਲੇ, ਨਾਮ ਅਭਿਆਸੀ ਤੇ ਗੁਰੂ ਦੇ ਸ਼ਰਧਾਲੂ ਹਨ। ਕੋਈ ਵੀ ਅਧਿਆਇ ਸ਼ੁਰੂ ਹੋਣ ਤੋਂ ਪਹਿਲਾਂ ਸਾਧ ਸੰਗਤ ਤੋਂ ਪਰਮੇਸ਼ਰ ਨੂੰ ਚੇਤੇ ਕਰਦੇ, ਐਵੇਂ ਹੀ ਕੀਤਾ। ਮਰਾਲ ਬਾਹਨੀ ਕਿਰਪਾਲ ਹੱਥ ਜੂਰ ਬੰਦਨਾ। ਕਹਿੰਦੇ ਨੇ ਗੁਰੂ ਕੀ ਬਾਣੀ ਜਿਹੜੀ ਸਾਧ ਸੰਗਤ ਹਿਰਦੇ ਨੂੰ ਸ਼ਵੇਵਤਾ, ਹਿਰਦੇ ਨੂੰ ਸਪਰਸ਼ਤਾ ਬਖਸ਼ਣ ਵਾਲੀ ਹੈ, स्पष्ट कर देने वाली मैल दूर कर देने वाली ऐसी गुरु की बाणी नू हाथ जोड़ के मेरी नमस्कार है जी।
कहो कथा विचार चार तीन ताप कंदना
लगे हन गुरबाणी नू साथ संगत नमस्कार करके गुरु साहब मेरे ते कृपा करो। मैं हुण अगे कविता कहन लगा ए ओ कविता है जिस कविता नू जिस महाराज आप जी दी इस कथा नू सुन के तिन्ने ताप दूर हो जाया करनगे लोकां दे जिहड़े प्रेम नाल सुनणगे।
ध्यान तार बार बार सारदा स्वरूप को
उज्जल स्वरूप वाली हिरदे विचों मैल नू दूर कर देण वाली गुरु की बाणी दा वार वार मैं ध्यान धरदा वार वार नमस्कार करदा हां जी।
तू जास को प्रसाद पाए से मुखी अनूप को
कहिंदे ने इह ऐसी है जिस दे हिरदे विच साध संगत वस जावे गुरु की बाणी कहिंदे ने कविता नू अपने आप फुरन लग पैंदी है। इह छोटी गल वी नहीं सी जिहड़ी साध संगत उहनां ने कीती। दसां पातशाहियां दा पवित्र जीवन लिख देना कोई खेड नहीं साध संगत तो भी काव रूप विच ते फिर पिंगल भी पूरा रखना फिर रदीफ काफिए विच भी वाधा घाटा ना होण देना ये कोई निकी जी साध संगत गल नहीं। कहिंदे ने मैं उस बाणी नू नमस्कार करदा जिहड़ी हिरदे नू पवित्र करन वाली मैल कट देण वाली है जिहड़ी तिन्ना तापां नू दूर कर देण वाली है वार वार उहदा ध्यान धारन तो कहिंदे ने कविता अपने आप फुरन लग पैंदी है। ਉਹ ਗੁਰੂ ਕਿਰਪਾ ਕਰਦਾ ਗਿਆਨਵਾਨ ਬਣਾ ਦਿੰਦਾ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਉਹ ਕਹਿੰਦੇ ਨੇ ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰਤਾ ਆਵਈ। ਮੂੜ ਮੂਰਖ ਨੂੰ ਕਹਿੰਦੇ ਕਹਿੰਦੇ ਗੁਰੂ ਕੀ ਬਾਣੀ ਤੇ ਸਿੱਧੀ ਮੱਤ ਵਾਲਾ ਮੋਟੀ ਮੱਤ ਵਾਲਾ ਬੰਦਾ ਵੀ ਆਣ ਕੇ ਸੁਣ ਲੱਗ ਪਵੇ ਚਤਰਤਾ ਬਖਸ਼ ਦਿੰਦੀ ਇਹ ਬਾਣੀ ਵਿਦਵਾਨ ਬਣਾ ਦਿੰਦੀ ਹੈ ਗਿਆਨ ਹਿਰਦੇ ਵਿੱਚੋਂ ਫੁਰ ਜਾਂਦਾ ਸਾਧ ਸੰਗਤ ਬਚਨ ਫੁਰਨ ਲੱਗ ਪੈਂਦੇ ਨੇ ਬੰਦੇ ਨੂੰ। ਐਸੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤੀ ਸਾਡੇ ਉੱਤੇ ਬਾਣੀ ਉਚਾਰਨ ਕਰਕੇ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੀ ਪਾਵਨ ਪਵਿੱਤਰ ਬਾਣੀ ਨੂੰ ਮੈਂ ਵਾਰ ਵਾਰ ਨਮਸਕਾਰ ਕਰਦਾ ਜਿਹੜੀ ਉਪਮਾ ਤੋਂ ਰਹਿਤ ਹੈ ਜਿਸ ਦੀ ਉਪਮਾ ਨਹੀਂ ਦਿੱਤੀ ਜਾ ਸਕਦੀ ਜਿਸ ਬਾਣੀ ਨੂੰ ਨਮਸਕਾਰ ਕੀਤਿਆਂ ਹਿਰਦੇ ਵਿੱਚ ਧਾਰਨ ਕੀਤਿਆਂ ਜਿਸ ਦਾ ਪਾਠ ਕੀਤਿਆਂ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ।
ਉਹ ਜਾਸ ਕੋ ਪ੍ਰਸਾਦ ਪਾਏ ਸੇ ਮੁਖੀਆਂ ਨੂੰ ਉਪਕੋ
ਕਹਿੰਦੇ ਨੇ ਜਿਸ ਦੀ ਕਿਰਪਾ ਪ੍ਰਾਪਤ ਕਰਕੇ ਉਪਮਾ ਤੋਂ ਰਹਿਤ ਗੁਰੂ ਕੀ ਬਾਣੀ ਨੂੰ ਨਮਸਕਾਰ ਕਰਕੇ ਆਪਣੇ ਆਪ ਅੰਦਰ ਗਿਆਨ ਦੀ ਨਦੀ ਚੱਲਣ ਲੱਗ ਪੈਂਦੀ ਹੈ ਐਸੀ ਬਾਣੀ ਨੂੰ ਨਮਸਕਾਰ ਹੈ ਸਾਡੀ।
ਵਾਲਾ ਸੁੰਦਰ ਵਾਚ ਦੋਹਰਾ ਬਾਕੀ ਸ੍ਰੀ ਗੁਰ ਕੀ ਜਿੱਤੀ ਮੂਲੇ ਸਰੋਤ ਸੁਣ ਸੋਏ
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ ਨੂੰ ਜਦੋਂ ਪਤਾ ਲੱਗਾ ਭੀ ਇੰਨੀ ਕੁ ਰਕਮ ਅਜੇ ਮਹਾਰਾਜ ਦੀ ਸੁਭਾਵ ਮੇਰੇ ਜਵਾਈ ਦੀ ਰਹਿੰਦੀ ਹੈ ਉਸ ਨਵਾਬ ਵੱਲੇ ਬਾਕੀ
ਲੈਣ ਹਿੱਤ ਤਸਕੀ ਤਮਾਂ
ਕਹਿੰਦੇ ਨੇ ਉਸ ਬਾਕੀ ਬਚਦੀ ਰਕਮ ਨੂੰ ਲੈਣ ਵਾਸਤੇ
ਗਏ ਲੋਭ ਮੈਂ ਹੋਏ
ਕਹਿੰਦੇ ਨੇ ਹਿਰਦੇ ਵਿੱਚ ਲੋਭ ਨੇ ਉਹ ਛਾਲਾ ਮਾਰਿਆ ਤੇ ਮਹਾਰਾਜ ਦੇ ਸਹੁਰਾ ਸਾਹਿਬ ਉਹ ਬਾਕੀ ਬਚਦੇ ਪੈਸਿਆਂ ਨੂੰ ਲੈਣ ਵਾਸਤੇ ਤੁਰ ਪਏ ਹਨ।
ਰਾਜ ਚੰਦ ਗਏ ਸਮੂਲ ਚੰਦ ਪੂਲ ਭੇਦ ਨਾਹੀਂ ਜਾਣਿਆ
ਕਹਿੰਦੇ ਨੇ ਭਰਮ ਵਿੱਚ ਪਏ ਹੋਏ ਬਾਬਾ ਮੂਲ ਚੰਦ ਜੀ ਜਿਹੜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਭੇਦ ਨਹੀਂ ਜਾਣਦੇ ਜਿਹੜੇ ਨਿਰੰਕਾਰ ਰੂਪ ਨਾ ਉਹਨਾਂ ਨੂੰ ਵੇਖ ਸਕੇ ਉਹ ਪੈਸੇ ਲੈਣ ਵਾਸਤੇ ਤੁਰ ਪਏ ਹਨ।
ਪੁਕਾਰ ਕੇ ਨਵਾਬ ਪਾਸ ਬਹਿਣ ਜਾਓ ਖਾਨਿਆ
ਕਹਿੰਦੇ ਨੇ ਜਾ ਕੇ ਦੌਲਤ ਖਾਂ ਦੇ ਕੋਲੇ ਇਹਨਾਂ ਨੇ ਪੁਕਾਰ ਕਰ ਦਿੱਤੀ ਏਦਾਂ ਬੇਨਤੀ ਕੀਤੀ ਜਾ ਕੇ ਮਹਾਰਾਜ ਦੇ ਸਹੁਰਾ ਸਾਹਿਬ ਨੇ
ਨਿਆਇ ਮੋਰ ਕੀਜੀਏ ਸਵਾਲ ਜਾਣੇ ਆਪਣਾ
ਕਹਿਣ ਲੱਗੇ ਨੇ ਹੇ ਰਾਜਨ ਮੇਰੇ ਨਾਲ ਨਿਆਂ ਕਰ। ਰਾਜੇ ਦਾ ਫਰਜ਼ ਹੁੰਦਾ ਪ੍ਰਜਾ ਦਾ ਨਿਆਂ ਕਰਨਾ ਤੇ ਨਿਆਂ ਕਰਨਾ ਇੱਕ ਸਵਾਬ ਦਾ ਕੰਮ ਹੁੰਦਾ ਪੁੰਨ ਦਾ ਕੰਮ ਹੁੰਦਾ ਚੰਗਾ ਕੰਮ ਹੈ ਮੇਰੀ ਬੇਨਤੀ ਸੁਣੋ ਮੇਰਾ ਨਿਆਂ ਕਰੋ ਜੀ।
ਗੁਨੀਤ ਭੂਪ ਕ੍ਰਿਤ ਨਾ ਤਜੰਤਪੁਰ ਪਾਪ ਨੋ
ਕਹਿੰਦੇ ਨੇ ਜੇ ਰਾਜਾ ਕਿਸੇ ਨਾਲ ਇਨਸਾਫ਼ ਨਾ ਕਰੇ ਤੇ ਬੜੇ ਵੱਡੇ ਪਾਪ ਦੀ ਗੱਲ ਹੈ ਤੇ ਤੁਸੀਂ ਤੇ ਇਨਸਾਫ਼ ਪਸੰਦ ਜੇ ਮੇਰੇ ਨਾਲ ਵੀ ਇਨਸਾਫ਼ ਕਰੋ ਜੀ।
ਅੜਲ ਸੁਣ ਕਰ ਸ਼੍ਰਵਣ ਨਵਾਬ ਭਨੇ ਕੌਣ ਤੂੰ ਕੌਣ ਹੈ
ਉਸ ਦੀ ਬੇਨਤੀ ਸੁਣੀ ਜਿਸ ਵੇਲੇ ਨਵਾਬ ਦੌਲਤ ਖਾਂ ਨੇ ਤੇ ਪੁੱਛਣ ਲੱਗੇ ਭਾਈ ਇਹ ਤੇ ਪਹਿਲਾਂ ਦੱਸ ਵੀ ਤੂੰ ਹੈ ਕੌਣ ਤੂੰ ਆਪਣੇ ਬਾਰੇ ਕੁਝ ਦੱਸੇ ਤੇ ਮੈਂ ਤੇਰੀ ਗੱਲ ਸੁਣਾ ਕੱਲੀ ਫਰਿਆਦ ਹੀ ਕਰੀ ਜਾਂਦਾ ਪਹਿਲਾਂ ਇਹ ਦੱਸ ਤੂੰ ਕੌਣ ਹੈ
ਕਿਸ ਪਰ ਕਰਤ ਪੁਕਾਰ ਨਾਮ ਕਹੋ ਜੌਨ ਹੈ
ਫਿਰ ਤੈਨੂੰ ਤੰਗ ਪਰੇਸ਼ਾਨ ਕਿੰਨੇ ਕੀਤਾ ਤੂੰ ਪੁਕਾਰ ਕਿਹਦੇ ਉੱਤੇ ਕਰਦਾ ਦੋਸ਼ ਕਿਸ ਉੱਤੇ ਲਾਉਣਾ ਉਹਦਾ ਵੀ ਨਾਂ ਦੱਸ ਮੈਨੂੰ
ਕਿਹ ਦੁੱਖ ਦੀਨੋ ਤੋ ਹੈ ਸੋ ਭੇਵ ਭਣੀਜੀ ਹੈ
ਦੌਲਤ ਖਾਂ ਨਵਾਬ ਕਹਿਣ ਲੱਗਾ ਤੈਨੂੰ ਦੁਖੀ ਕਿੰਨੇ ਕੀਤਾ ਹੈ ਇਹ ਭੇਦ ਪਹਿਲਾਂ ਮੈਨੂੰ ਦੱਸ ਪਹਿਲਾਂ ਆਪਣਾ ਨਾਮ ਦੱਸ ਆਪਣਾ ਪਤਾ ਦੇ ਤੂੰ ਕੌਣ ਹੈ उस तो बाद फिर जिस दी तू शिकायत करनी चाहना ओदा नाम मैनू बोल के दस।
ओ कर हो न्याय तुम्हार मृता कह दीजिए।
दौलत खां कहन लगा मैं बिलकुल तेरा न्याय करांगा पर पहला अपनी बिरथा सारी विथ्या दस तू मैनू अपनी बोल के।
नानक मोदी तुर ससुर ते जानिए।
वो कहन लगे ने नवाब साहब जेड़ा तुहाडा मोदी जी नू नानक देव जी कहिंदे ने मैं उन्हां दा सौरा लगदा हां।
ता पर करी पुकार आप पहचानिए।
मेरी शिकायत उन्हां दे प्रति है भाव अपने जवाई दे प्रति तुहाडे मोदी दे प्रति मेरी शिकायत है।
सुनो श्रवणन मम बैन विचार करी दिए।
कहन लगे मेरी बेनती पहला चंगी तरह सुन लो ते फिर ओदे उते चंगी तरह ही तुसी विचार करो।
ओ बहरो नैन वेर सो जस जग लीजिए।
फिर मेरी बेनती सुन के चंगी तरह मेरे नाल न्याय करो। जे न्याय करोगे तो संसार ते जगत विच तुहाडे सारे इलाके विच तुहाडा जस तुहाडी वडियाई होवेगी।
गोरा सुन श्री नानक नाम को लीन निकट हकार।
कहिंदे ने उस नवाब ने जिस वेले गुरु नानक देव सच्चे पातशाह जी दा नाम सुनिया ते कोल सद लिया उन्हां नूं उसे वेले ही।
ऐसे करत पुकार तू मोहि समझाए उचार।
कहन लगे ने भी ठीक है तू मेरे कोल आ जा ते हुण चंगी तरह मैनूं बोल के दस भई की तैनूं उहने दुख दिता की तू पुकार करनी चाहुंदा की तेरे नाल बेइंसाफी होई है।
राज चंद जो सात सह के साठ दाम ताए जान सेख सो।
तो कहन लगे नवाब साहब ए जानो भी जेड़े सात सौ साठ रुपये ओदी नौकरी दे ओदा बकाया तुहाडे वल बचदे हन।
नवाब राय देह ताए तात नार देख सो।
कहिंदे ने ओह पैसे लैण वास्ते मैं आ सब तो पहला दा मेरी इह पकार है सात सौ साठ रुपये जेड़े बचदे ने उहनां दे ओ दे दिओ। क्यों दे दिओ? क्योंकि घर उहनां दी घरवाली ते उहनां दे बच्चे उहनां दे पुत्र ने उन्हां दी इस्त्री वल्ले उन्हां दे पुत्रां वल्ले वेखो उन्हां दी कमाई दे जिहड़े 760 रुपये बचदे ने ओह मैनूं दिओ तुसीं।
विचार कर दा न्याय आन बूझ लीजिए।
कहिण लगे ने चंगी तरह विचार कर लो भी ओह पैसे लैण दा मैनूं हक है कि नहीं अपनी पुत्री वास्ते अपने दोहतिआं वास्ते विचार कर लो। जे तुहानू मेरी गल चंगी तरह समझ विच आ जावे ते फिर मेरे नाल न्याय करो तुसीं।
बनंत मूल चंद जों पुकार जा लखीजिए।
कहिंदे ने बाबे मूल चंद ने उह सारी गल दस दिती पुकार कर दिती। कहिंदे जण हुण तुसीं भाई किवें न्याय करदे हो?
नवाब सरौन मैं सुनंत बैन को अलाए।
कहिंदे ने नवाब ने साध संगत ते गल जिस वेले सुन लई सारी उहनां दे कोलों तां
सरूज नैन ने फकीर को खवाए।
ओह कहिण लगे ने भाई 760 रुपये केड़े तू कहिना ओह ते फकीरां नूं खवा दित्ते सारे ओह ते लोड़वंदां विच वंड दित्ते हन।
मान आन तान दाम देहो ਇਹ ਜਾਣੀਏ।
ਤੂੰ ਕਹਿਣ ਲੱਗੇ ਨੇ ਹੋਰ ਉਹਨਾਂ ਦਾ ਦੱਸ ਕਿਹੜਾ ਬਕਾਇਆ ਬਚਦਾ ਜਿਹੜਾ ਤੂੰ ਮੇਰੇ ਕੋਲੋਂ ਮੰਗਦਾ ਤੇ ਅਸੀਂ ਤੈਨੂੰ ਦੇ ਦਈਏ।
ਫਕੀਰ ਬ੍ਰਿੰਦ ਹੋਏ ਤਾਂ ਖਵਾਏ ਆਪ ਮਾਨੀਏ।
ਕਹਿੰਦੇ ਨੇ ਤੁਸੀਂ ਮੰਨ ਲਓ ਭਾਈ ਥੋੜੀ ਬਹੁਤੀ ਗਿਣਤੀ ਹੋਵੇ ਤੇ ਥੋੜਿਆਂ ਨੂੰ ਖਵਾਇਆ ਕੁਝ ਬਾਕੀ ਬਚ ਜਾਂਦਾ। ਉਹਨੇ ਤੇ ਫਕੀਰਾਂ ਨੂੰ ਰਜਾ ਹੀ ਦਿੱਤਾ ਇਕੱਲੇ ਸੁਲਤਾਨਪੁਰ ਦਿਆਂ ਨੂੰ ਨਹੀਂ ਪਤਾ ਨੀ ਲੋੜਵੰਦ ਕਿੱਥੋਂ ਕਿੱਥੋਂ ਚੱਲ ਚੱਲ ਕੇ ਆਉਂਦੇ ਰਹੇ ਤੇ ਕਿੰਨਾ ਕਿੰਨਾ ਉਹ ਉਹਨਾਂ ਨੂੰ ਖਵਾਉਂਦਾ ਰਿਹਾ ਹੈ।
ਉਹੇ ਭੂਰ ਬਾਵਰਾ ਕੇ ਭੂਤਨਾ ਸੋ ਤਾਹੇ ਮੈਂ।
ਕਹਿੰਦੇ ਨੇ ਤੁਸੀਂ ਇਹ ਵੇਖੋ ਪਤਾ ਨੀ ਉਹਨੂੰ ਕੀ ਚੰਬੜ ਗਿਆ ਕੁਝ ਭੂਤਨਾ ਚੰਬੜ ਗਿਆ ਕੋਈ ਉਹਨਾਂ ਨੂੰ ਬਿਤਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਬੈਠੇ ਸਨ ਸਾਧ ਸੰਗਤ ਬਹੁਤ ਕੌਤਕ ਉੱਥੇ ਮਹਾਰਾਜ ਨੇ ਕੀਤੇ। ਕੋਈ ਗਿਆ ਵੀ ਸੀ ਮੌਲਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਭੂਤ ਕੱਢਣ ਵਾਸਤੇ ਤੇ ਇੱਕ ਵਟੀ ਨੂੰ ਸਾਧ ਸੰਗਤ ਭੇ ਕੇ ਤੇਲ ਵਿੱਚ ਤੇ ਉਹਨੂੰ ਅੱਗ ਲਾ ਕੇ ਧੂੰਆਂ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਕਰੇ। ਮਹਾਰਾਜ ਨੇ ਨੇਤਰ ਖੋਲ ਕੇ ਸਾਧ ਸੰਗਤ ਨੂੰ ਆਖਿਆ ਭੂਤ ਮੈਨੂੰ ਨੀ ਚੰਬੜਿਆ ਤੈਨੂੰ ਚੰਬੜਿਆ ਹੁਣ ਮੇਰਾ ਤੂੰ ਕੀ ਕੱਢਣਾ ਪਹਿਲਾਂ ਆਪਣੇ ਅੰਦਰੋਂ ਆਪਣੇ ਭੂਤ ਨੂੰ ਕੱਢ ਲੈ ਤੂੰ।
ਸੁਧੀ ਨਾ ਕੋਹੇ ਕਾਹੇ ਕੀ ਨਾ ਕੂਰਵਾਗ ਪ੍ਰਾਹੇ ਮੈਂ।
ਕਹਿਣ ਲੱਗੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਜੋ ਪਹਿਲੀ ਰਕਮ ਸੀ ਸਾਰੀ ਫਕੀਰਾਂ ਨੂੰ ਖਵਾ ਦਿੱਤੀ ਕਦੀ ਆਨਾ ਉਹਨਾਂ ਨੇ ਆਪਣੇ ਘਰ ਨੀ ਲਿਆ ਕੇ ਦਿੱਤਾ। ਪਤਾ ਨੀ ਕਿਹੋ ਜਿਹਾ ਭੂਤਨਿਆਂ ਵਰਗਾ ਸੁਭਾਅ ਜਿਹਾ ਬਰਾਗੀ ਜੇ ਰਹਿੰਦੇ ਕਿਸੇ ਨੂੰ ਬੁਲਾਉਂਦੇ ਨਹੀਂ। ਜਿੱਥੋਂ ਮਰਜ਼ੀ ਤੁਸੀਂ ਖਬਰ ਲੈ ਕੇ ਪੁੱਛ ਲਓ ਜੇ ਮੇਰੀ ਗੱਲ ਵਿੱਚ ਝੂਠ ਹੋਵੇ ਤੇ ਫਿਰ ਭਾਵੇਂ ਮੈਨੂੰ ਸਜ਼ਾ ਦੇ ਦਿਓ।
ਹੇਤ ਹੇਤ ਕੋ ਨਹੀਂ ਮਸਾਨ ਤਾਨ ਬੈਸਿਆਂ
ਆਪਣੇ ਘਰ ਦਾ ਲੇਸ ਮਾਤਰ ਵੀ ਉਹਨਾਂ ਨੂੰ ਮੋਹ ਨਹੀਂ, ਕਈ ਚਿਰ ਹੋ ਗਿਆ ਉਹਨਾਂ ਨੂੰ ਸ਼ਮਸ਼ਾਨ ਘਾਟ ਵਿਚ ਬੈਠਿਆਂ ਹੋਇਆਂ ਨੂੰ।
ਬਨਾਂਤ ਟੌਂਡੇ ਆਏ ਜੋ ਫਕੀਰ ਕੀਨ ਬੇਸਿਆਂ,
ਉਹ ਕਹਿੰਦੇ ਨੇ ਬਸ ਫਕੀਰਾਂ ਵਾਲਾ ਬੇਸ ਧਾਰਨ ਕੀਤਾ ਹੋਇਆ ਹੈ, ਮੇਰੇ ਤੇ ਯਕੀਨ ਨੀ ਉਹਦਾ, ਕਿਸੇ ਨੂੰ ਪੁੱਛ ਕੇ ਵੇਖ ਲਵੋ।
ਜਵਾਬ ਬਹਿਨ ਤਾ ਸੁਣੇ ਸੱਚ ਅੰਤ ਚੀਤ ਹੋਇ ਰਹੇ।
ਬਾਬਾ ਮੂਲ ਚੰਦ ਜੀ ਦੀ ਬੇਨਤੀ ਸੁਣ ਕੇ ਤੇ ਜਿਹੜਾ ਦੌਲਤ ਖਾਨ ਨਵਾਬ ਸੀ ਕੁਝ ਕੁ ਚਿੰਤਤ ਹੋਇਆ ਹੈ।
ਗਰੀ ਫਨੀ ਚੂੰਦਰੋਂ ਤਈ ਨਾ ਖਾਏ ਜੋ ਭੈ,
ਕਹਿੰਦੇ ਨੇ ਸਾਧ ਸੰਗਤ ਇਉਂ ਜਾਣ ਲਓ ਵੀ ਜਿਵੇਂ ਸੱਪ ਨੇ ਕੋਰ ਕਿਰਲੀ ਫੜੀ ਹੋਵੇ, ਜੇ ਛੱਡੇ ਤੇ ਤਾਂ ਵੀ ਸਾਧ ਸੰਗਤ ਮਾਰੀਦਾ, ਜੇ ਖਾਵੇ ਤੇ ਤਾਂ ਵੀ ਮਾਰੀਦਾ ਹੈ।
ਫਕੀਰ ਕੋ ਨਾ ਦਿਓ ਹੋਤ ਪੈ ਹਮੈ ਸੋਤਾ ਹੈ।
ਕਹਿਣ ਲੱਗੇ ਭਾਈ ਅਸੀਂ ਉਹਦਾ ਡਰ ਮੰਨ, ਕਿਉਂਕਿ ਨਵਾਬ ਨੂੰ ਸਾਧ ਸੰਗਤ ਕੁਝ ਕੁਝ ਮਹਾਰਾਜ ਬਾਰੇ ਜਾਣਕਾਰੀ ਹੋ ਗਈ ਹੈ। ਹੁਣ ਜੇ ਤੇ ਇਹਦੀ ਗੱਲ ਮੰਨਦਾ ਤੇ ਮਨ ਚ ਸੋਚਦਾ ਵੀ ਮਹਾਰਾਜ ਦੇ ਨਾਲ ਕਿਤੇ ਉਲਟ ਚੱਲਿਆ ਜਾਵਾਂ, ਉਧਰੋਂ ਨਾ ਕੋਈ ਸਾਧ ਸੰਗਤ ਬਚਨਾ ਦਾ ਤੀਰ ਚੱਲ ਜਾਵੇ, ਤੇ ਜੇ ਨਹੀਂ ਮੰਨਦਾ ਤੇ ਇਹਨੇ ਆਣ ਕੇ ਫਰਿਆਦ ਕੀਤੀ, ਇਹ ਕਹਿੰਦਾ ਫਿਰ ਰਾਜਾ ਜੇ ਨਿਆਂ ਨਹੀਂ ਕਰਦਾ ਉਹਦੇ ਵਾਸਤੇ ਪਾਪ ਹੁੰਦਾ। ਕਹਿੰਦੇ ਚਿੱਤੀ ਵਿੱਚ ਫਸ ਗਿਆ ਉਹਨਾਂ ਦੀ ਬੇਨਤੀ ਨੂੰ ਸੁਣ ਕੇ।
ਨਾ ਦਿਓ ਤੋਹੇ ਹੋਤ ਹੈ ਕੁਨੀਤ ਨੀਤ ਨਾ ਹੈ ਕੋ,
ਕਹਿੰਦੇ ਨੇ ਜੇ ਮੈਂ ਤੈਨੂੰ ਨਹੀਂ ਦਿੰਦਾ ਤੇ ਮਨ ਚ ਵਿਚਾਰ ਕਰਦਾ ਵੀ ਜੇ ਦੇ ਦੇਵਾਂ ਤੇ ਕੋਈ ਉਲਟੀ ਰੀਤੀ ਵੀ ਨਹੀਂ, ਪਰ ਦੇ ਦੇਵਾਂ ਤੇ ਫਿਰ ਉਸ ਪਾਸਿਓ ਨਾ ਕਿਤੇ ਝੂਠਾ ਹੋਵਾਂ।
ਦੋਰਾ ਹੁਦੂ ਯਾਰ ਖਾਂ ਨਿਕਟ ਤਬ ਬੂਜੀ ਤੇ ਸੌਗਾਤ,
ਕਹਿੰਦੇ ਨੇ ਨਵਾਬ ਨੂੰ ਸਾਧ ਸੰਗਤ ਛੇਤੀ ਕੋਈ ਫੈਸਲਾ ਉੜਿਆ ਨਾ ਤੇ ਕੋਲ ਉਹਦੇ ਇੱਕ ਹੋਰ ਬੈਠਾ ਸੀ ਯਾਰ ਖਾਂ ਜਿਸ ਦਾ ਨਾਂ ਸੀ, ਉਸ ਨੂੰ ਪੁੱਛਣ ਲੱਗਾ ਉਹ
ਹਿਰਦੈ ਵਿਚਾਰ ਸੂ ਨਿਜ ਭੂਤ ਕੇ ਸਾਥ।
ਕਹਿੰਦੇ ਨੇ ਜਦੋਂ ਉਹਨੂੰ ਪੁੱਛਿਆ ਤੇ ਉਹਨੇ ਚੰਗੀ ਤਰ੍ਹਾਂ ਵਿਚਾਰ ਕਰਕੇ ਨਵਾਬ ਦੌਲਤ ਖਾਂ ਨੂੰ ਏਦਾਂ ਆਖਿਆ ਹੈ,
ਰਿਲ ਜੇ ਨਾਨਕਾ ਭਇਓ ਬਾਵਰਾ ਸੋਧਨ ਹੈ।
ਕਹਿੰਦੇ ਨੇ ਭਾਈ ਮੈਂ ਇਹ, ਉਹ ਕਹਿਣ ਲੱਗਾ ਨਵਾਬ ਜੀ ਸੁਣਿਆ ਤਾਂ ਮੈਂ ਵੀ ਇਹ ਹੈ ਕਿ ਹੁਣ ਇਹਨਾਂ ਦੇ ਜਵਾਈ ਨੂੰ ਕੋਈ ਸੁੱਧ ਬੁੱਧ ਨਹੀਂ ਰਹੀ, ਪਤਾ ਨੀ ਉਸ ਨੂੰ ਕੀ ਚੰਬੜ ਗਿਆ ਹੈ।
ਪੂਤਨਾ ਬਰਿਓ ਲਿਹੋ ਕਰ ਸਭ ਸਹੇ,
ਕਹਿੰਦੇ ਨੇ ਇਉਂ ਲੱਗਦਾ ਉਹਨਾਂ ਦੇ ਅੰਦਰ ਕੋਈ ਭੂਤਨਾ ਵੜ ਗਿਆ ਹੈ ਤੇ ਹੁਣ ਉਹਨਾਂ ਨੂੰ ਆਪਣੇ ਸਰੀਰ ਦੀ ਕੋਈ ਸੁੱਧ ਬੁੱਧ ਨਹੀਂ ਰਹੀ ਹੈ ਜੀ।
ਲਿਹੋ ਦਰ ਪਹਿਚਾਤ ਜਾਣ ਜੀ ਲੀਜੀ ਹੈ,
ਕਹਿਣ ਲੱਗੇ ਨੇ ਮੈਂ ਤੇ ਕਹਿੰਦਾ ਵੀ ਜੇ ਕੁਝ ਬਕਾਇਆ ਉਹਨਾਂ ਦਾ ਬਚਦਾ ਹੈ ਤੇ ਹਿਸਾਬ ਕਿਤਾਬ ਕਰਕੇ ਇਹਨਾਂ ਨੂੰ ਦੇ ਹੀ ਦੇਣਾ ਚਾਹੀਦਾ ਹੈ।
ਉਹ ਕਹਿ ਦੋ ਮੇਧਾ ਸਹਿਤ ਤਾਂ ਬੂਝਣ ਕੀਜੀਏ,
ਕਹਿੰਦੇ ਨੇ ਜਦੋਂ ਹੋਸ਼ ਵਿੱਚ ਆਉਣਗੇ ਉਦੋਂ ਫਿਰ ਆਪਾਂ ਉਹਨਾਂ ਨੂੰ ਪੁੱਛ ਲਵਾਂਗੇ, ਜੇ ਕੋਈ ਵਾਧਾ ਘਟਦਾ ਰਹਿ ਜਾਵੇਗਾ ਤੇ ਉਹਨਾਂ ਤੋਂ ਆਪਾਂ ਨੂੰ ਪਤਾ ਲੱਗ ਹੀ ਜਾਵੇਗਾ, ਇਉਂ ਉਹਨਾਂ ਨੇ ਸਦਾ ਤੇ ਨਹੀਂ ਰਹਿਣਾ, ਕਦੀ ਤਾਂ ਭੂਤਨਾ ਉਹਨਾਂ ਦੇ ਅੰਦਰੋਂ ਨਿਕਲੇਗਾ ਤੇ ਸੁੱਧ ਆਵੇਗੀ ਉਹਨਾਂ ਨੂੰ।
ਦੋਹਰਾ ਸੁਨੇ ਯਾਰ ਖਾਂ ਬਚਨ ਜਬ ਨਿਰਪਤ ਸਰਾਹਤ ਤਾਂ,
ਕਹਿੰਦੇ ਨੇ ਉਹ ਯਾਰ ਖਾਂ ਦੀ ਗੱਲ ਸੁਣ ਕੇ ਸਾਧ ਸੰਗਤ ਦੌਲਤ ਖਾਂ ਨੂੰ ਕੁਝ ਕੁ ਹੌਸਲਾ ਹੋਇਆ, ਕਹਿੰਦਾ ਕੋਈ ਗੱਲ ਨਹੀਂ ਜਦੋਂ ਉਹ ਹੋਸ਼ ਵਿੱਚ ਆਉਣਗੇ ਉਹਨਾਂ ਨਾਲ ਹਿਸਾਬ ਕਿਤਾਬ ਕਰ ਲਵਾਂਗੇ, ਇਹ ਤੇਰੀ ਗੱਲ ਠੀਕ ਹੈ ਵੀ ਕੁਝ ਪੈਸੇ ਦੇ ਹੀ ਦੇਣੇ ਬਣਦੇ ਨੇ ਚਾਹੇ ਬਚਦੇ ਹੋਣ ਚਾਹੇ ਨਾ, ਇਹ ਬਾਅਦ ਵਿੱਚ ਉਹਨਾਂ ਨਾਲ ਆਪਾਂ ਹਿਸਾਬ ਕਰਾਂਗੇ। ਕਹਿੰਦੇ ਚੰਗੀ ਸਲਾਹ ਦਿੱਤੀ ਤੂੰ, ਇਹ ਗੱਲ ਉਹਦੀ ਸੁਣ ਕੇ ਕੁਝ ਕੁ ਖੁਸ਼ ਹੋਇਆ ਹੈ ਇਹ।
ਕਰਨ ਉਚਿਤ ਹੈ ਸੇ ਹਮੈ ਜੈਸੇ ਤੂੰ ਮੁਖ ਪ੍ਰਾ,
ਕਹਿਣ ਲੱਗੇ ਸਨ ਮੈਨੂੰ ਇਹੋ ਹੀ ਗੱਲ ਚੰਗੀ ਲੱਗਦੀ ਹੈ ਜੋ ਤੂੰ ਕਹੀ ਹੈ ਵੀ ਕੋਈ ਨੀ ਦੇ ਦਿੰਦੇ ਆਪਾਂ ਇਹਨਾਂ ਨੂੰ ਪੈਸੇ, ਜੇ ਕੁਝ ਵਾਧਾ ਘਾਟਾ ਹੋ ਜਾਵੇਗਾ ਤੇ ਜਦੋਂ ਉਹਨਾਂ ਨੂੰ ਹੋਸ਼ ਆਵੇਗੀ, ਭਾਵ ਇਹਨਾਂ ਦੇ ਭੈਣੇ ਸਾਧ ਸੰਗਤ ਮਹਾਰਾਜ ਜੀ ਨੂੰ ਹੋਸ਼ ਕੋਈ ਨਹੀਂ ਤਾਂ ਹੀ ਸ਼ਮਸ਼ਾਨ ਘਾਟ ਵਿੱਚ ਬੈਠੇ ਨੇ, ਇਹ ਨੀ ਪਤਾ ਵੀ ਬੇਹੋਸ਼ ਹੋਇਆਂ ਨੂੰ ਹੋਸ਼ ਵਿੱਚ ਲਿਆਉਣ ਵਾਸਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਇਸ ਧਰਤੀ ਨੂੰ ਪਵਿੱਤਰ ਕਰਨ ਲਈ, ਇਹ ਵੀ ਪਤਾ ਸਾਧ ਸੰਗਤ ਲੱਗ ਜਾਵੇਗਾ ਥੋੜੇ ਕੁ ਦਿਨਾਂ ਤੱਕ ਹੀ ਇਹਨਾਂ ਨੂੰ। ਪਰ ਹਾਲ ਦੀ ਘੜੀ ਇਹਨਾਂ ਨੇ ਇਹੋ ਹੀ ਫੈਸਲਾ ਕੀਤਾ, ਕਹਿੰਦੇ ਉਹਨਾਂ ਨੂੰ ਹੋਸ਼ ਆ ਹੀ ਜਾਣੀ ਨਾ ਇੱਕ ਦਿਨ, ਕਦੀ ਨਾ ਕਦੀ ਤੇ ਯਤਨ ਕਰਾਂਗੇ ਤੇ ਉਹਨਾਂ ਦੇ ਅੰਦਰੋਂ ਭੂਤਨਾ ਨਿਕਲ ਜਾਵੇਗਾ, ਫਿਰ ਸ਼ਮਸ਼ਾਨ ਘਾਟ ਵਿੱਚੋਂ ਨਿਕਲਣਗੇ ਆਉਣਗੇ, ਫਿਰ ਉਹਨਾਂ ਨਾਲ ਹਿਸਾਬ ਕਿਤਾਬ ਕਰ ਲਾਂਗੇ, ਹਾਲ ਦੀ ਘੜੀ ਇਹਨਾਂ ਨੂੰ ਪੈਸੇ ਦੇ ਦਿੰਦੇ ਹਾਂ। ਇੱਥੇ ਸਾਧ ਸੰਗਤ ਸਮੇਂ ਦੀ ਸਮਾਪਤੀ ਹੋਈ ਹੈ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਨਗੇ ਕੱਲ ਸ਼ਾਮ ਨੂੰ ਸਤਿਗੁਰੂ ਜੀ ਦਾ ਪਵਿੱਤਰ ਜੀਵਨ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਨੇ ਖਿਮਾ ਬਖਸ਼ਣੀ, ਅੱਗੇ ਵਾਸਤੇ ਸ੍ਰੇਸ਼ਟ ਮਤ ਬਖਸ਼ਣੀ ਜੀ, ਲੇਖਕ ਅਤੇ ਨਛੂਟੀਆ ਛਣਖਣ ਭੁੱਲਣਹਾਰ, ਬਖਸ਼ਣਹਾਰ ਬਖਸ਼ਲਾ ਨਾਨਕ ਪਾਰ ਉਤਾਰ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।